ਪੰਜ ਪਿਆਲੇ ਪੰਜ ਪੀਰ ਛੱਠੋਂ ਪੀਰ ਬੈਠਾ ਗੁਰ ਭਾਰੀ ਅਰਜਣ ਕਾਇਆ ਪਲਟਕਾ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆ ਰੂਪ ਦਿਖਾਉਣਾ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ ਬੁੱਲੇ ਸ਼ਾਹ ਚੱਲ ਉੱਥੇ ਚੱਲੀਏ ਤੇ ਜਿੱਥੇ ਸਾਰੇ ਹੋਵਣ ਅੰਨੇ ਨਾ ਕੋਈ ਸਾਡੀ ਕਦਰ ਪਛਾਣੇ ਨਾ ਕੋਈ ਸਾਨੂੰ ਮੰਨੇ ਬੁੱਲਿਆ ਧਰਮਸ਼ਾਲਾ ਵਿੱਚ ਨਾਰੀ ਤੇ ਜਿੱਥੇ ਮੋਮਨ ਭੋਗ ਪਵਾਏ ਵਿੱਚ ਮਸੀਤਾਂ ਧੱਕੇ ਮਿਲਦੇ ਮੁੱਲਾ ਤਿਉੜੀ ਪਾਏ ਦੌਲਤਮੰਦਾਂ ਨੇ ਬੂਹਿਆਂ ਉੱਤੇ ਚੋਬ ਦਾਰ ਬਿਠਾਏ ਪਕੜ ਦਰਵਾਜ਼ਾ ਹਰ ਸੱਚੇ ਦਾ ਤੇ ਜਿੱਥੋਂ ਦੁੱਖ ਦਿਲ ਦਾ ਮਿਟ ਜਾਵੇ
ਮੇਰੇ ਪੀਰੀ ਵਾਲੇ ਗੁਰੂ ਆ ਕੇ ਸੰਸਾਰ ਉੱਤੇ ਸੋਹਣਾ ਇੱਕ ਸਾਜਿਆ ਹੈ ਤਖ਼ਤ ਅਕਾਲ ਜੀ ਸੱਚਖੰਡ ਹਰੀ ਮੰਦਰ ਦੇ ਇਹ ਸਾਹਮਣੇ ਹੈ ਦੁਨੀਆ ਤੇ ਇਹੋ ਜੀ ਨਾ ਲੱਭ ਦੀ ਮਿਸਾਲ ਜੀ ਹੋਣ ਦਾ ਹੁਕਮ ਜਦੋਂ ਇਸ ਥਾਂ ਤੋਂ ਖਾਲਸੇ ਨੂੰ ਦੁਖੀ ਮਜ਼ਲੂਮਾਂ ਦੀ ਉਹ ਬਣ ਜਾਵੇ ਢਾਲ ਜੀ ਸ਼ਾਨ ਵੇਖ ਚੁੱਕ ਜਾਂਦੇ ਸੀਸ ਇੱਥੇ ਰਾਜਿਆਂ ਦੇ ਉੱਚੇ ਸੁੱਚੇ ਵੇਖ ਮੀਰੀ ਪੀਰੀ ਦੇ ਖਿਆਲ ਜੀ ਨੱਥ ਪਾ ਕੇ ਚੰਦੂ ਜਿਹੇ ਜਾਲਮਾਂ ਦੇ ਨੱਕ ਵਿੱਚ ਖੁਸ਼ੀ ਦੀ ਦੀਵਾਲੀ ਜੱਗਾ ਜੱਟ ਦੇਵੇ ਬਾਲ ਜੀ ਮੀਰੀ ਪੀਰੀ ਦੇ ਮਾਲਕ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਜੀਵਨ ਵਿੱਚੋਂ ਕੁਝ ਇਤਿਹਾਸ ਸੰਗਤਾਂ ਦੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਇਤਿਹਾਸ ਕਹਿਣ ਤੋਂ ਪਹਿਲਾਂ ਗੁਜਰੀ ਮਾਤਾ ਦੇ ਲਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖੀ ਦੇ ਸਿਰਜਣਹਾਰੇ ਨੂੰ ਚਕਾਓ ਸੀਸ ਤੇ ਬੁਲੰਦ ਆਵਾਜ਼ ਵਿੱਚ ਆਗਿਆ ਬਖਸ਼ੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਥ ਦੇ ਰਹੇ ਹਨ ਬਲਬੀਰ ਸਿੰਘ ਪਾਰਸ ਸਤਨਾਮ ਸਿੰਘ ਬੱਲੋਵਾਲੀ ਸਕੱਤਰ ਸਿੰਘ ਕੋਟ ਖੈਰੇ ਵਾਲਾ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਬਾਣੀ ਦੇ ਬੋਹਿਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ 30 ਮਈ 1606 ਨੂੰ ਜਦੋਂ ਲਾਹੌਰ ਦੇ ਵਿੱਚ ਸ਼ਹਾਦਤ ਹੋਈ ਤਾਂ ਉਸ ਵੇਲੇ ਮੀਰੀ ਪੀਰੀ ਦੇ ਮਾਲਕ ਨੂੰ ਬਾਬਾ ਬੁੱਢਾ ਜੀ ਦੇ ਹੱਥ ਇੱਕ ਸੁਨੇਹਾ ਭੇਜਿਆ ਗਿਆ ਕਿਉਂਕਿ ਜੋ ਪਿਛਲਾ ਸਮਾਂ ਸੀ ਕਿਵੇਂ ਗੁਰੂ ਜੀ ਦੇ ਉੱਤੇ ਸਾਰਾ ਕੁਝ ਬੀਤਿਆ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੇਵਲ ਇਕੱਲੀ ਸੇਲੀ ਦੇ ਨਾਲ ਹੀ ਗੁਜ਼ਾਰਾ ਨਹੀਂ ਹੋਣਾ ਇਕੱਲੀ ਮਾਲਾ ਫੇਰਿਆਂ ਹੀ ਗੁਜ਼ਾਰਾ ਨਹੀਂ ਹੋਣਾ ਇਸ ਵਾਸਤੇ ਸ਼ਸਤਰ ਪਹਿਨਣੇ ਜ਼ਰੂਰੀ ਹਨ ਤਾਂ ਉਸ ਵਕਤ ਸਹਿਜ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ ਤਾਂ ਮੇਰੇ ਸ਼ਹਿਨਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਦੀ ਸਥਾਪਨਾ ਕੀਤੀ ਅਕਾਲ ਤਖ਼ਤ ਦੀ ਸਾਜਨਾ ਕਰਨ ਤੋਂ ਬਾਅਦ ਸੇ ਕੌਮ ਦੇ ਨਾਂ ਇੱਕ ਪਹਿਲਾ ਸੰਦੇਸ਼ ਜੋ ਜਾਰੀ ਕੀਤਾ ਕਿ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਚੰਗੇ ਚੰਗੇ ਸ਼ਸਤਰਾਂ ਦੀ ਲੋੜ ਹੈ ਚੰਗੇ ਚੰਗੇ ਜਵਾਨਾਂ ਦੀ ਲੋੜ ਹੈ ਕੀ ਐਲਾਨ ਕੀਤਾ ਮੇਰੇ ਸ਼ਹਿਨਸ਼ਾਹ ਨੇ ਅਕਾਲ ਤਖ਼ਤ ਦੀ ਸਿਰਜਣਾ ਤੋਂ ਬਾਅਦ ਜੱਗੇ ਜੜਦੇ ਕਮਿਸ਼ਨਰ ਸਾਥੀ ਬੇਨਤੀ ਹੈ ਇਹੋ ਕਹਿ ਰਹੇ ਨੇ
ਸਾਜ ਤਖ਼ਤ ਅਕਾਲ ਕੀਤਾ ਕੰਮ ਬੇਮਿਸਾਲ ਤਖ਼ਤ ਅਕਾਲ ਕੀਤਾ ਕੰਮ ਬੇਮਿਸਾਲ ਗੁਰਾਂ ਪੜ ਕੇ ਐਲਾਨ ਇਹ ਸੁਣਾਉਣੇ
ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ
ਕੀਤਾ ਏ ਸ਼ਹੀਦ ਪਿਤਾ ਪਾਪੀ ਹਥਿਆਰਿਆਂ
ਪਾਪੀ ਹਥਿਆਰਿਆਂ
ਉਹ ਦੋਸ਼ ਕੀ ਹੈ ਇਹਦਾ ਨਹੀਂ ਇਹਨਾਂ ਨੇ ਵਿਚਾਰਿਆ
ਇਹਨਾਂ ਨੇ ਵਿਚਾਰਿਆ
ਮਾਲਾ ਫੇਰਨੀ ਹਾਂ ਜੀ ਮਾਲਾ ਫੇਰਨੀ ਮਾਲਾ ਫੇਰਨੀ ਤੇ ਖੰਡੇ ਖੜਕਾਉਣੇ
ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ
ਓ ਮੇਰੀ ਪੀਰੀ ਵਾਲੀਆਂ ਤੋਂ ਪਾਈਆਂ ਤਲਵਾਰਾਂ ਨੇ
ਪਾਈਆਂ ਤਲਵਾਰਾਂ ਨੇ
ਓ ਬਦਲੇ ਹਾਂ ਲੈਣੇ ਹੁਣ ਸਿੰਘਾਂ ਸਰਦਾਰਾਂ ਨੇ
ਸਿੰਘਾਂ ਸਰਦਾਰਾਂ ਨੇ
ਸਜਾਵਾਂ ਉਸ ਨੂੰ
ਓਹੋ
ਦੇਣੀਆਂ ਸਜਾਵਾਂ ਉਸ ਨੂੰ ਜਿੰਨੇ ਕੀਤੇ ਬੜੇ ਜ਼ੁਲਮ ਕਨਾਉਣੇ
ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ
ਓਏ ਉਹਨਾਂ ਚਿਰ ਅਸੀਂ ਨਾ ਆਰਾਮ ਨਾਲ ਬਹਿਣਾ ਏ
ਆਰਾਮ ਨਾਲ ਬਹਿਣਾ ਏ
ਓ ਜਦ ਤੱਕ ਪਿਤਾ ਜੀ ਦਾ ਬਦਲਾ ਨਾ ਲੈਣਾ ਏ ਨੱਥ ਪਾਵਾਂਗੇ ਤੇ ਨੱਕ ਵਿੱਚ ਨੱਥ ਪਾਵਾਂਗੇ ਸਾਰੇ ਸ਼ਹਿਰ ਦੇ ਹੀ ਚੱਕਰ ਲਵਾਉਣੇ
ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ
ਓ ਬਾਦਸ਼ਾਹ ਦਾ ਹੁਕਮ ਕੁ ਪੱਗ ਨੀ ਸਜਾਵੇਗਾ
ਪੱਗ ਨੀ ਸਜਾਵੇਗਾ
ਘੋੜੇ ਉੱਤੇ ਚੜ ਕੇ ਸ਼ਿਕਾਰ ਨੂੰ ਨੀ ਜਾਵੇਗਾ
ਸ਼ਿਕਾਰ ਨੂੰ ਨੀ ਜਾਵੇਗਾ
ਥੜਾ ਵੀ ਨੀ ਬਣ ਸਕਦਾ ਥੜਾ ਵੀ ਨੀ ਬਣ ਸਕਦਾ ਐਸੇ ਕਰਦੇ ਆਲਾਣੇ ਡਰਾਉਣੇ
ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ
ਓ ਸਮੇਂ ਦੀ ਵੰਗਾਰ ਹੁਣ ਕਰਨਾ ਤਿਆਰੀ ਨੂੰ
ਕਰਨਾ ਤਿਆਰੀ ਨੂੰ
ਓ ਸਬਕ ਸਿਖਾਉਣਾ ਉਸ ਬਾਦਸ਼ਾਹ ਹੰਕਾਰੀ ਨੂੰ
ਬਾਦਸ਼ਾਹ ਹੰਕਾਰੀ ਨੂੰ
ਕਰਨਾ ਮੁਕਾਬਲਾ ਉਹਦਾ ਕਰਨਾ ਮੁਕਾਬਲਾ ਉਹਦਾ ਜਿੱਥੇ ਮਿਲੂ ਵੈਰੀ ਅਸਾਂ ਨੇ ਮਕਾਉਣੇ
ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ
ਓ ਸ਼ਰਦਾ ਜਿਹੜਾ ਇਹ ਚੀਜ਼ਾਂ ਲੈ ਕੇ ਆਵੇਗਾ
ਚੀਜ਼ਾਂ ਲੈ ਕੇ ਆਵੇਗਾ
ਗੁਰੂ ਦੀਆਂ ਖੁਸ਼ੀਆਂ ਨੂੰ ਖਾਲਸਾ ਉਹ ਪਾਵੇਗਾ
ਖਾਲਸਾ ਉਹ ਪਾਵੇਗਾ
ਪੁੱਤ ਜੋ ਜਵਾਨ ਹੋਏ ਨੇ ਪੁੱਤ ਜੋ ਜਵਾਨ ਹੋਏ ਨੇ ਸਾਡੀ ਫੌਜ ਵਿੱਚ ਭਰਤੀ ਕਰਾਉਣੇ
ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ
ਓ ਸਾਡੀ ਇਹ ਨਸੀਹਤ ਤੁਸਾਂ ਰਲ ਮਿਲ ਰਹਿਣਾ ਏ
ਰਲ ਮਿਲ ਰਹਿਣਾ ਏ
ਓ ਦੁੱਖ ਸੁੱਖ ਹੋਵੇ ਸਾਂਝਾ ਇੱਥੇ ਕਰ ਲੈਣਾ ਏ
ਇੱਥੇ ਕਰ ਲੈਣਾ ਏ
ਫੈਸਲੇ ਵੀ ਅਸੀਂ ਕਰਾਂਗੇ ਤੇ ਫੈਸਲੇ ਵੀ ਅਸੀਂ ਕਰਾਂਗੇ ਨਹੀਂ ਕੋ ਚੱਕਰ ਕਚਹਿਰੀਆਂ ਦੇ ਲਾਉਣੇ
ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ
ਓ ਸੁਣ ਸਾਡੀ ਗੱਲ ਕੋਈ ਢਿੱਲ ਨੀ ਗੁਜ਼ਾਰਨੀ
ਢਿੱਲ ਨੀ ਗੁਜ਼ਾਰਨੀ
ਓ ਸੂਰਮੇ ਬਹਾਦਰਾਂ ਨੂੰ ਆਵਾਜ਼ ਛੇਤੀ ਮਾਰਨੀ
ਆਵਾਜ਼ ਛੇਤੀ ਮਾਰਨੀ
ਉਹ ਜੱਗਾ ਜੱਟ ਛੰਦ ਲਿਖਦਾ ਉਹ ਜੱਗਾ ਜੱਟ ਛੰਦ ਲਿਖਦਾ ਰਲ ਖੈਰੇ ਸੱਤ ਪਾਰਸਾਂ ਨੇ ਗਾਉਣੇ
ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ ਚਾਹੀਦੇ ਦਲੇਰ ਸੂਰਮੇ ਚੰਗੇ ਸ਼ਾਸਤਰ ਘੋੜੇ ਵੀ ਲਿਆਉਣੇ
ਮੇਰੀ ਪੀਰੀ ਦੇ ਮਾਲਕ ਸ਼ਹਿਨਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਦੋਂ ਦੋ ਤਲਵਾਰਾਂ ਪਹਿਨੀਆਂ ਤਾਂ ਜਹਾਂਗੀਰ ਬਾਦਸ਼ਾਹ ਵੀ ਉਸ ਤੋਂ ਪ੍ਰਭਾਵਿਤ ਹੋਣੋਂ ਨਾ ਰਹਿ ਸਕਿਆ ਕਿਉਂਕਿ ਗੁਰੂ ਜੀ ਦੇ ਸਮਕਾਲੀ ਢਾਡੀ ਨੱਥਾ ਤੇ ਅਬਦੁੱਲਾ ਨੇ ਜਦੋਂ ਇਹ ਵਾਇਰ ਗਨ ਕੀਤੀ ਦੋ ਤਲਵਾਰਾਂ ਵੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ ਨਾ ਸਿਪਾਹੀ ਨੀਰ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ। ਤਾਂ ਇਸ ਨੂੰ ਵੇਖ ਕੇ ਜਹਾਂਗੀਰ ਬਾਦਸ਼ਾਹ ਵੀ ਹੈਰਾਨ ਹੋ ਗਿਆ, ਕਿਉਂਕਿ ਥੋੜ੍ਹੇ ਹੀ ਸਮੇਂ ਦੇ ਵਿੱਚ ਗੁਰੂ ਜੀ ਦੇ ਕੋਲ 500 ਘੋੜ ਸਵਾਰ, 2500 ਜਵਾਨਾਂ ਦੀ ਇੱਕ ਚੰਗੀ ਤਗੜੀ ਫੌਜ ਹੋ ਗਈ। ਕਿਉਂਕਿ ਗੁਰੂ ਜੀ ਨੇ ਜੋ ਅਕਾਲ ਤਖ਼ਤ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਮੇਰੀਆਂ ਜੋ ਖੁਸ਼ੀਆਂ ਲੈਣੀਆਂ ਚਾਹੁੰਦਾ ਹੈ ਉਹ ਚੰਗੇ ਚੰਗੇ ਸ਼ਸਤਰ, ਚੰਗੇ ਚੰਗੇ ਘੋੜੇ, ਜੋ ਸਤਿਗੁਰ ਦੀ ਦਾਤ ਬਖਸ਼ੀ ਹੋਈ ਹੈ ਨੌਜਵਾਨ ਪੁੱਤਰਾਂ ਨੂੰ ਸਾਡੀ ਫੌਜ ਵਿੱਚ ਭਰਤੀ ਕਰਾਵੇ। ਤਾਂ ਇਸ ਤੋਂ ਪ੍ਰਭਾਵਿਤ ਹੋ ਕੇ ਸਿੱਖ ਸੰਗਤਾਂ ਨੇ ਗੁਰੂ ਜੀ ਦੇ ਆਪਣੇ ਤਨ ਮਨ ਤਨ ਦੇ ਨਾਲ ਸੇਵਾ ਕੀਤੀ, ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਤਾਂ ਦੂਸਰੇ ਪਾਸੇ ਜਦੋਂ ਚੰਦੂ ਚੰਦਰੇ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਜੀ ਦੇ ਕੋਲ ਇੱਕ ਤਕੜੀ ਫੌਜ ਹੋ ਗਈ ਹੈ, ਤਾਂ ਇਸ ਨੇ ਜਾ ਕੇ ਜਹਾਂਗੀਰ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਬਾਦਸ਼ਾਹ ਬੜੇ ਕੰਨਾਂ ਦੇ ਕੱਚੇ ਹੁੰਦੇ ਹਨ। ਬਾਦਸ਼ਾਹ ਨੇ ਸੋਚਿਆ ਕਿ ਵਾਕਿਆ ਹੀ ਇਹਦੇ ਪਿਤਾ ਨੂੰ ਸ਼ਹੀਦ ਕੀਤਾ ਹੈ, ਉਸੇ ਕਰਕੇ ਸ਼ਾਇਦ ਬਗਾਵਤ ਦਾ ਬੀਜ ਬੋਝ ਰਿਹਾ ਹੈ। ਜੇਕਰ ਇਸ ਨੇ ਆਪਣੀ ਫੌਜ ਤਿਆਰ ਕਰ ਲਈ ਹੈ ਤੇ ਜ਼ਰੂਰ ਕਿਸੇ ਨਾ ਕਿਸੇ ਦਿਨ ਮੇਰੇ ਤਖ਼ਤ ਨੂੰ ਵੀ ਖਤਰਾ ਹੋ ਸਕਦਾ ਹੈ। ਇਹ ਵੇਖਣਾ ਚਾਹੀਦਾ ਹੈ ਕਿ ਇਸ ਮੌਕੇ ਉੱਤੇ ਗੁਰੂ ਕੀ ਚਾਹੁੰਦਾ ਹੈ। ਔਰ ਬੜੇ ਪਿਆਰ ਦੇ ਨਾਲ ਆਪਣੇ ਇਸ ਨੇ ਦੋ ਵਜ਼ੀਰ ਕਿੰਚਤ ਬੇਗ ਤੇ ਵਜ਼ੀਰ ਖਾਨ ਨੂੰ ਸ੍ਰੀ ਅੰਮ੍ਰਿਤਸਰ ਭੇਜਿਆ ਹੈ ਔਰ ਜਾ ਕੇ ਗੱਲ ਆਖੀ ਹੈ ਕਿ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਜੀ ਨੂੰ ਦਿੱਲੀ ਲੈ ਕੇ ਆਓ। ਇਹਨਾਂ ਦੋਹਾਂ ਵਜ਼ੀਰਾਂ ਨੇ ਆ ਕੇ ਜਿਵੇਂ ਬਾਦਸ਼ਾਹ ਜਹਾਂਗੀਰ ਵੱਲੋਂ ਪਿਆਰ ਸਹਿਤ ਮਿਲਣੀ ਦਾ ਸੁਨੇਹਾ ਦਿੱਤਾ ਹੈ, ਉਸ ਵੇਲੇ ਦੀ ਕਹਾਣੀ ਕਵੀਸਰ ਸਾਥੀ ਪਾਰਸ ਖਹਿਰਾ ਤੇ ਬੱਲੋ ਵਾਲੀ ਇਉਂ ਪੇਸ਼ ਕਰ ਰਹੇ ਨੇ।
ਸੁਣ ਕੇ ਗੱਲ ਸੀ ਚੰਦੂ ਕੋਲੋਂ ਰਾਜੇ ਮਨ ਬਣਾਇਆ ਹੈ, ਨਾਨਕ ਦੀ ਗੱਦੀ ਤੇ ਜਿਹੜਾ ਛੇਵਾਂ ਸਤਿਗੁਰ ਆਇਆ ਹੈ, ਨਾਨਕ ਦੀ ਗੱਦੀ ਤੇ ਜਿਹੜਾ
ਛੇਤੀ ਕੋਲ ਲਿਆਓ ਉਸਨੂੰ, ਛੇਤੀ ਕੋਲ ਲਿਆਓ ਉਸਨੂੰ, ਚਿਰ ਨਾ ਬਹੁਤਾ ਲਾਉਣਾ ਮੀਰੀ ਪੀਰੀ ਵਾਲੇ ਗੁਰਦਾ ਮੈਂ ਵੀ ਦਰਸ਼ਨ ਪਾਉਣਾ ਏ, ਮੀਰੀ ਪੀਰੀ ਵਾਲੇ ਗੁਰਦਾ
ਮੇਰੇ ਕੋਲੋ ਚੱਲ ਕੇ ਆਵੇ ਸਾਰੇ ਹਾਲ ਨੂੰ ਜਾਣਾਗਾ, ਕੀ ਕਰਦਾ ਤੇ ਕੀ ਹੈ ਚਾਹੁੰਦਾ ਸਾਰੀ ਰਮਜ ਪਛਾਣਾਗਾ, ਕੀ ਕਰਦਾ ਤੇ ਕੀ ਹੈ ਚਾਹੁੰਦਾ।
ਉਹ ਦੂਰ ਦੇ ਢੋਲ ਨੇ ਚੰਗੇ ਲੱਗਦੇ, ਲਾਗੇ ਕੀ ਖੜਕਾਉਣਾ ਏ, ਮੀਰੀ ਪੀਰੀ ਵਾਲੇ ਗੁਰਦਾ ਮੈਂ ਵੀ ਦਰਸ਼ਨ ਪਾਉਣਾ ਏ, ਮੀਰੀ ਪੀਰੀ ਵਾਲੇ ਗੁਰਦਾ।
ਉਹ ਭਾਵੇਂ ਉਹਦਾ ਪਿਤਾ ਰਿਹਾ ਨਹੀਂ, ਫਿਰ ਵੀ ਡਰਨਾ ਲੱਗਦਾ ਏ, ਸੂਰਜ ਨੂੰ ਕੀ ਫਰਕ ਹੈ ਪੈਣਾ ਭਾਵੇਂ ਦੀਵਾ ਜਗਦਾ ਹੈ, ਸੂਰਜ ਨੂੰ ਕੀ ਫਰਕ ਹੈ ਪੈਣਾ।
ਜੇਕਰ ਮੇਰੀ ਗੱਲ ਮੰਨੇਗਾ ਤਾਂ ਹੀ ਹੱਥ ਮਿਲਾਉਣਾ ਏ, ਮੀਰੀ ਪੀਰੀ ਵਾਲੇ ਗੁਰਦਾ ਮੈਂ ਵੀ ਦਰਸ਼ਨ ਪਾਉਣਾ, ਮੀਰੀ ਪੀਰੀ ਵਾਲੇ ਗੁਰਦਾ।
ਓ ਹਾਲ ਦਿਲ ਦੇ ਜਾਣ ਲਵੇਗਾ ਜੇਕਰ ਭਗਤੀ ਹੋਵੇਗੀ, ਸਾਡੇ ਆਖੇ ਚੱਲ ਕੇ ਆਵੇ ਕੋਲ ਜੇ ਸ਼ਕਤੀ ਹੋਵੇਗੀ, ਸਾਡੇ ਆਖੇ ਚੱਲ ਕੇ ਆਵੇ
ਜਿਸ ਨੂੰ ਨਾਲ ਲਿਆਉਣਾ ਹੈ, ਮੀਰੀ ਪੀਰੀ ਵਾਲੇ ਗੁਰਦਾ ਮੈਂ ਵੀ ਦਰਸ਼ਨ ਪਾਉਣਾ ਹੈ, ਮੀਰੀ ਪੀਰੀ ਵਾਲੇ ਗੁਰਦਾ।
ਓ ਨਾਨਕ ਦਾ ਇਹ ਨੂਰ ਇਲਾਹੀ, ਨਾਨਕ ਦਾ ਇਹ ਨੂਰ ਇਲਾਹੀ, ਕਹਿੰਦੇ ਵੱਡੇ ਵਡੇਰੇ ਸੀ ਫਕਰ ਦੀ ਕੀ ਪਰਖ ਹੈ ਕਰਨੀ, ਦਿਲ ਵਿੱਚ ਆਈ ਮੇਰੇ ਸੀ ਫਕਰ ਦੀ ਕੀ ਪਰਖ ਹੈ ਕਰਨੀ।
ਓ ਮਰੇ ਅੰਦਰ ਜੋ ਖਿਆਲ ਸੁੱਤੇ ਨੇ ਉਹਨਾਂ ਤਾਈ ਨਹੀਂ ਜਗਾਉਣਾ ਏ। ਮਨ ਅੰਦਰ ਜੋ ਖਿਆਲ ਸੁੱਤੇ ਨੇ ਉਹਨਾਂ ਤਾਈ ਜਗਾਉਣਾ ਏ। ਮੀਰੀ ਪੀਰੀ ਵਾਲੇ ਗੁਰ ਦਾ ਮੈਂ ਵੀ ਦਰਸ਼ਨ ਪਾਉਣਾ ਏ। ਮੀਰੀ ਪੀਰੀ ਵਾਲੇ ਗੁਰ ਦਾ
ਮੁਲਾਕਾਤ ਜੇ ਹੋਵੇ ਸਾਡੀ ਖੁੱਲ ਵਿਚਾਰਾਂ ਹੋਣਗੀਆਂ। ਹੱਕ ਸੱਚ ਤੇ ਪਹਿਰਾ ਦੇਵੇ ਗੱਲਾਂ ਦਿਲ ਨੂੰ ਟੋਹਣਗੀਆਂ। ਹੱਕ ਸੱਚ ਤੇ ਪਹਿਰਾ ਦੇਵੇ
ਓ ਮੇਰੀ ਸੁਣ ਕੇ ਦੇਣਾ ਉੱਤਰ ਨਹੀਂ ਮੁੱਖ ਛਪਾਉਣਾ ਏ। ਮੀਰੀ ਪੀਰੀ ਵਾਲੇ ਗੁਰ ਦਾ ਮੈਂ ਵੀ ਦਰਸ਼ਨ ਪਾਉਣਾ ਏ। ਮੀਰੀ ਪੀਰੀ ਵਾਲੇ ਗੁਰ ਦਾ
ਓ ਜਜ਼ਬਾ ਹੈ ਕੁਰਬਾਨੀ ਵਾਲਾ ਵਿੱਚ ਉਹਨਾਂ ਦੇ ਭਰਿਆ ਏ। ਛੋਟੀ ਉਮਰੇ ਔਖਾ ਪੈਂਡਾ ਨਾਲ ਹੌਸਲੇ ਕਰਿਆ ਏ। ਛੋਟੀ ਉਮਰੇ ਔਖਾ ਪੈਂਡਾ
ਕਰਨਾ ਹੈ ਸਤਿਕਾਰੀ ਉਹਨਾਂ ਦਾ ਆਦਰ ਨਾਲ ਬਿਠਾਉਣਾ ਏ। ਮੀਰੀ ਪੀਰੀ ਵਾਲੇ ਗੁਰ ਦਾ ਮੈਂ ਵੀ ਦਰਸ਼ਨ ਪਾਉਣਾ ਏ। ਮੀਰੀ ਪੀਰੀ ਵਾਲੇ ਗੁਰ ਦਾ
ਓ ਸੇਵਾ ਦੇ ਵਿੱਚ ਫਰਕ ਪਵੇ ਨਾ ਹੋ। ਸੇਵਾ ਦੇ ਵਿੱਚ ਫਰਕ ਪਵੇ ਨਾ ਕਰ ਲੋ ਸਭ ਤਿਆਰੀ ਨੂੰ। ਵਕਤ ਆਵੇ ਤਾਂ ਬਦਲ ਲਵਾਂਗੇ ਦਿਲ ਵਿੱਚ ਨੀਤੀ ਤਾਰੀ ਨੂੰ। ਵਕਤ ਆਵੇ ਤਾਂ ਬਦਲ ਲਵਾਂਗੇ
ਓ ਜੱਗੇ ਜੱਟ ਨੇ ਮਿਲਣਾ ਉਹਨੂੰ ਖੈਰ ਸੱਤ ਮਿਲਾਉਣਾ ਏ। ਜੱਗੇ ਜੱਟ ਨੇ ਮਿਲਣਾ ਉਹਨੂੰ ਖੈਰ ਸੱਤ ਮਿਲਾਉਣਾ ਏ। ਮੀਰੀ ਪੀਰੀ ਵਾਲੇ ਗੁਰ ਦਾ ਮੈਂ ਵੀ ਦਰਸ਼ਨ ਪਾਉਣਾ ਏ। ਮੀਰੀ ਪੀਰੀ ਵਾਲੇ ਗੁਰ ਦਾ
ਬਾਦਸ਼ਾਹ ਜਹਾਂਗੀਰ ਦੇ ਜਦੋਂ ਇਹ ਸੁਨੇਹਾ ਲੈ ਕੇ ਕਿੰਚਤ ਬੇਗ ਤੇ ਵਜ਼ੀਰ ਖਾਂ ਪਹੁੰਚੇ, ਕਿਉਂਕਿ ਵਜ਼ੀਰ ਖਾਂ ਪਹਿਲਾਂ ਹੀ ਗੁਰੂ ਜੀ ਦਾ ਬੜਾ ਸ਼ਰਧਾਲੂ ਸੀ ਤੇ ਦਰਸ਼ਨ ਕਰਕੇ ਇਹਦਾ ਤਨ ਮਨ ਨਿਹਾਲ ਹੋਇਆ। ਨਮਸਕਾਰ ਕੀਤੀ ਗੁਰੂ ਜੀ ਦੇ ਚਰਨਾਂ ਉੱਤੇ, ਜਹਾਂਗੀਰ ਬਾਦਸ਼ਾਹ ਦੀ ਸਾਰੀ ਗੱਲ ਦੱਸੀ। ਤਾਂ ਉਸ ਵਕਤ ਮੀਰੀ ਪੀਰੀ ਦੇ ਮਾਲਕ ਸ਼ਹਿਨਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਸਤਿਕਾਰ ਦੇ ਨਾਲ ਬੁਲਾਇਆ ਔਰ ਦਿੱਲੀ ਦੇ ਬਾਦਸ਼ਾਹ ਜਹਾਂਗੀਰ ਦਾ ਸੁਨੇਹਾ ਦਿੱਤਾ ਕਿ ਬਾਦਸ਼ਾਹ ਦਿੱਲੀ ਦੇ ਵਿੱਚ ਯਾਦ ਕਰਦਾ ਹੈ, ਸਾਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ। ਤਾਂ ਉਸ ਵਕਤ ਬਾਬਾ ਬੁੱਢਾ ਜੀ ਨੇ ਆਖਿਆ ਕਿ ਸਾਨੂੰ ਇਹ ਗੱਲ ਮਾਤਾ ਜੀ ਦੇ ਨਾਲ ਕਰਨੀ ਚਾਹੀਦੀ ਹੈ। ਜਦੋਂ ਬਾਬਾ ਬੁੱਢਾ ਜੀ ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਾਤਾ ਗੰਗਾ ਜੀ ਦੇ ਕੋਲ ਪਹੁੰਚੇ, ਜਾ ਕੇ ਸਾਰੀ ਗੱਲ ਦੱਸੀ, ਤਾਂ ਮਾਤਾ ਗੰਗਾ ਜੀ ਕਹਿਣ ਲੱਗੇ ਕਿ ਪਿੱਛੇ ਜੋ ਕੁਝ ਵਾਪਰਿਆ ਹੈ ਉਸ ਨੂੰ ਸਾਹਮਣੇ ਰੱਖ ਕੇ ਕਿਤੇ ਉਹਨਾਂ ਹਾਲਾਤਾਂ ਦੇ ਵਿੱਚ ਫੇਰ ਨਾ ਫਸ ਜਾਈਏ, ਕਿਉਂਕਿ ਜੋ ਰਾਜਸੀ ਚਾਲਾਂ ਹਨ ਇਹ ਬਹੁਤ ਘਨੌਣੀਆਂ ਹੁੰਦੀਆਂ ਹਨ, ਇਹਨਾਂ ਦੇ ਵਿੱਚ ਇਨਸਾਨ ਆ ਕੇ ਕਈ ਵਾਰ ਧੋਖੇ ਦੇ ਵਿੱਚ ਫਸ ਜਾਂਦਾ ਹੈ। ਲੇਕਿਨ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਮਾਤਾ ਜੀ ਇਹ ਗੁਰੂ ਘਰ ਹੈ, ਇਸ ਤਰ੍ਹਾਂ ਡਰ ਕੇ ਵੀ ਅਸੀਂ ਰਹਿ ਨਹੀਂ ਸਕਦੇ, ਸਾਨੂੰ ਜ਼ਰੂਰ ਜਾਣਾ ਚਾਹੀਦਾ ਹੈ। ਤਾਂ ਮਾਤਾ ਜੀ ਨੇ ਆਖਿਆ ਕਿ ਜੇਕਰ ਜਾਣਾ ਹੈ ਤਾਂ ਜ਼ਰੂਰ ਜਾਓ, ਪਰ ਨਾਲ ਹੀ ਕੁਝ ਆਪਣੇ ਸਿਆਣੇ ਜੋ ਸੇਵਾਦਾਰ ਹਨ ਇਹਨਾਂ ਨੂੰ ਨਾਲ ਲੈ ਕੇ ਜਾਓ। ਤਾਂ ਉਸ ਵਕਤ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ 94 ਸਿੱਖ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਚਲੇ ਗਏ। ਮਜਨੂੰ ਟਿੱਲੇ ਦੇ ਉੱਤੇ ਜਾ ਕੇ ਉਤਾਰਾ ਹੋਇਆ ਤਾਂ ਜਹਾਂਗੀਰ ਬਾਦਸ਼ਾਹ ਨੇ ਬੜਾ ਇਹਨਾਂ ਦਾ ਸਵਾਗਤ ਕੀਤਾ, ਆਓ ਭਗਤ ਕੀਤੀ, ਸਨਮਾਨ ਕੀਤਾ ਬੜੇ ਪਿਆਰ ਸਹਿਤ। ਜਦੋਂ ਗੁਰਦੇਵ ਮੀਰੀ ਪੀਰੀ ਦੇ ਮਾਲਕ ਨਾਲ ਮੁਲਾਕਾਤ ਹੋਈ ਤਾਂ ਬਾਦਸ਼ਾਹ ਨੂੰ ਕੋਈ ਵੀ ਇਹੋ ਜਿਹੀ ਗੱਲ ਨਜ਼ਰ ਨਹੀਂ ਆਈ ਜਿਸਦੇ ਵਿੱਚੋਂ ਗੁਰੂ ਜੀ ਦੇ ਕੋਲੋਂ ਬਗਾਵਤ ਦੀ ਬੋਝ ਆਉਂਦੀ ਹੋਵੇ। ਤੇ ਦੂਸਰੇ ਪਾਸੇ ਜਦੋਂ ਚੰਦੂ ਨੂੰ ਪਤਾ ਲੱਗਾ ਕਿ ਮੇਰਾ ਇਹ ਤੀਰ ਨਿਸ਼ਾਨੇ ਤੇ ਨਹੀਂ ਲੱਗਾ, ਤਾਂ ਉਸ ਵਕਤ ਉਸਨੇ ਇੱਕ ਜੋਤਸ਼ੀ ਨੂੰ ਸੱਦਿਆ, ਜੋਤਸ਼ੀ ਨੂੰ ਸੱਦ ਕੇ ਆਖਿਆ ਹੈ ਕਿ ਤੂੰ ਬਾਦਸ਼ਾਹ ਦੇ ਕੰਨ ਭਰਨੇ ਹਨ, ਬਾਦਸ਼ਾਹ ਬੜੇ ਕੰਨਾਂ ਦੇ ਕੱਚੇ ਹੁੰਦੇ ਹਨ, ਤੂੰ ਆਖਣਾ ਹੈ ਕਿ ਜੋ ਸਮਾਂ ਚੱਲ ਰਿਹਾ ਹੈ ਤੁਹਾਡੇ ਵਾਸਤੇ ਬਹੁਤ ਮਾੜਾ ਹੈ, ਸਾੜ ਸਤੀ ਦਾ ਸਮਾਂ ਹੈ ਤੁਹਾਡੇ ਉੱਤੇ, ਜੇਕਰ ਹੁਣ ਵੀ ਤੁਸੀਂ ਉਹ ਪਾ ਨਾ ਕੀਤਾ कोई चारा ना कीता तां हो सकदा है आने वाले समय दे विच तुहाडे राजपाग नूं खतरा हो सकदा है। ਤਾਂ ਜੋਸ਼ੀ ਨੇ ਜਾ ਕੇ ਬਾਦਸ਼ਾਹ ਜਹਾਂਗੀਰ ਨੂੰ ਸਾਰੀ ਗੱਲ ਦੱਸੀ ਅਤੇ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਕਿ ਹੁਣ ਇਸਦਾ ਕੀ ਉਪਾਅ ਹੋ ਸਕਦਾ ਹੈ। ਤਾਂ ਉਸ ਵਕਤ ਆਖਿਆ ਕਿ ਇਸ ਵਕਤ ਤੁਹਾਡੇ ਕੋਲ ਗੁਰੂ ਨਾਨਕ ਪਾਤਸ਼ਾਹ ਦੀ ਛੇਵੀਂ ਜੋਤ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਹਨ। ਜੇਕਰ ਉਹ ਤੁਹਾਡੇ ਵਾਸਤੇ ਭਗਤੀ ਕਰਨ ਅੱਲਾਹ ਤਾਲਾ ਦੇ ਨਾਂ ਉੱਤੇ ਤੁਹਾਡੇ ਵਾਸਤੇ ਮਾਲਾ ਫੇਰਨ ਤਾਂ ਹੋ ਸਕਦਾ ਹੈ ਆਉਣ ਵਾਲਾ ਸਮਾਂ ਤੁਹਾਡਾ ਸੁੱਖਾਂ 'ਚ ਬਤੀਤ ਹੋਵੇ, ਇਹ ਸਾੜ ਸਤੀ ਦਾ ਪੈਰਾ ਤੁਹਾਡੇ ਉੱਤੋਂ ਟਲ ਜਾਵੇ। ਜੋਸ਼ੀ ਦੇ ਕਹਿਣ ਉੱਤੇ ਜਿਵੇਂ ਜਹਾਂਗੀਰ ਬਾਦਸ਼ਾਹ ਨੇ ਆਪਣੇ ਵਾਸਤੇ ਗੁਰੂ ਜੀ ਨੂੰ ਭਗਤੀ ਕਰਨ ਦੀ ਪ੍ਰੇਰਨਾ ਕੀਤੀ, ਉਸ ਵੇਲੇ ਦੀ ਕਹਾਣੀ ਕਵੀਸ਼ਰ ਸਾਥੀ ਬੇਨਤੀ ਹੈ, ਇਉਂ ਕਹਿ ਰਹੇ ਨੇ।
ਸੁਣ ਕੇ ਨਜੂਮੀਏ ਤੋਂ ਸਾਰੀ ਵਾਰਤਾ, ਸਾਰ ਸਤੀ ਕਿਹੋ ਜਿਹਾ ਚੰਦ ਚਾੜਤਾ।
ਦੁਖੀਏ ਦਾ ਦੁੱਖ ਕੋਈ ਹਰੋ ਗੁਰੂ ਜੀ, ਮੇਰੇ ਲਈ ਵੀ ਭਗਤੀ ਨੂੰ ਕਰੋ ਗੁਰੂ ਜੀ।
ਉਹ ਜੋਤਿਸ਼ੀ ਨੇ ਦੱਸਿਆ ਜੋ ਹਾਲ ਸਾਰਾ ਏ, ਡੁੱਬ ਗਿਆ ਸਾਡਾ ਜੋ ਤਰੱਕੀ ਤਾਰਾ ਏ।
ਭਗਤੀ ਚ ਸ਼ਕਤੀ ਹੈ ਪੜੋ ਗੁਰੂ ਜੀ, ਮੇਰੇ ਲਈ ਵੀ ਭਗਤੀ ਨੂੰ ਕਰੋ ਗੁਰੂ ਜੀ।
ਉਹ ਰਾਹੂ ਕੇਤੂ ਹੱਥ ਧੋ ਕੇ ਪਿੱਛੇ ਪੈ ਗਏ ਨੇ, ਸੁੱਖ ਤੇ ਆਰਾਮ ਸਾਰਾ ਨਾਲ ਲੈ ਗਏ ਨੇ।
ਉਹ ਜਿੰਨੀ ਛੇਤੀ ਹੋਵੇ ਓਨੀ ਕਰੋ ਗੁਰੂ ਜੀ, ਮੇਰੇ ਲਈ ਵੀ ਭਗਤੀ ਨੂੰ ਕਰੋ ਗੁਰੂ ਜੀ।
ਉਹ ਦੇਵ ਤਾਸ਼ ਨਿਸ਼ਰ ਜੋ ਬਹੁਤ ਮਾੜਾ ਹੈ, ਸਾਰੇ ਕੰਮਾਂ ਵਿੱਚ ਇਸ ਦਾ ਪੁਆੜਾ ਹੈ।
ਦੋ ਦੋ ਹੱਥ ਇਹਦੇ ਨਾਲ ਕਰੋ ਗੁਰੂ ਜੀ, ਮੇਰੇ ਲਈ ਵੀ ਭਗਤੀ ਨੂੰ ਕਰੋ ਗੁਰੂ ਜੀ।
ਉਹ 40 ਦਿਨ ਤੱਕ ਤੁਸਾਂ ਮਾਲਾ ਫੇਰਨੀ, ਮੇਰੇ ਤੇ ਜੋ ਆਈ ਬਿਪਤਾ ਹੈ ਕੇਰਨੀ।
ਉਹ ਬਿਖਮਾ ਨਦੀ ਚ ਨਾਲ ਤਰੋ ਗੁਰੂ ਜੀ, ਮੇਰੇ ਲਈ ਵੀ ਭਗਤੀ ਨੂੰ ਕਰੋ ਗੁਰੂ ਜੀ।
ਮੇਰੀ ਜੋ ਸੁਭਾਬ ਨਾਲ ਤੁਹਾਡਾ ਹੋਇਆ ਏ, ਮਸਲਾ ਏ ਜਾਣੋ ਸਾਡਾ ਹੱਲ ਹੋਇਆ ਏ।
ਬੈਠ ਕੇ ਔਕਾਤ ਵਿੱਚ ਕਰੋ ਗੁਰੂ ਜੀ, ਮੇਰੇ ਲਈ ਵੀ ਭਗਤੀ ਨੂੰ ਕਰੋ ਗੁਰੂ ਜੀ।
ਉਹ ਹੱਥ ਜੋੜ ਤੁਹਾਨੂੰ ਵਾਰਿਜ ਗੁਜ਼ਾਰੀ ਹੈ, ਇਹਦੇ ਲਈ ਮੈਂ ਕੀਤੀ ਸਾਰੀ ਹੀ ਤਿਆਰੀ ਹੈ।
ਖਰਚਾ ਵੀ ਦਿਲ ਖੋਲ ਕਰੋ ਗੁਰੂ ਜੀ, ਮੇਰੇ ਲਈ ਵੀ ਭਗਤੀ ਨੂੰ ਕਰੋ ਗੁਰੂ ਜੀ।
ਉਹ ਕਿਲਾ ਜੋ ਗਵਾਲੀਅਰ ਵਿੱਚ ਜੱਚਦਾ, ਉੱਥੇ ਕੰਮ ਸੂਤ ਆਉਂਦਾ ਸੱਚੋ ਸੱਚ ਦਾ।
ਲਾ ਕੇ ਸਮਾਧੀ ਬਾਣੀ ਪੜੋ ਗੁਰੂ ਜੀ, ਮੇਰੇ ਲਈ ਵੀ ਭਗਤੀ ਨੂੰ ਕਰੋ ਗੁਰੂ ਜੀ।
ਉਹ ਸਦਾ ਲਈ ਤੁਹਾਡਾ ਦਾਸ ਮੈਂ ਹੋਵਾਂਗਾ, ਜਿੱਥੇ ਤੁਸੀਂ ਕਹੋ ਉੱਥੇ ਹੀ ਖਲੋਵਾਂਗਾ।
ਇਸੇ ਵੇਲੇ ਹਿੰਮਤ ਨੂੰ ਕਰੋ ਗੁਰੂ ਜੀ, ਮੇਰੇ ਲਈ ਵੀ ਭਗਤੀ ਨੂੰ ਕਰੋ ਗੁਰੂ ਜੀ।
ਉਹ ਦੁੱਖ ਵੇਲੇ ਜਿਹੜਾ ਕਦੇ ਕੰਮ ਆਉਂਦਾ ਏ, ਪਰਸ ਤੇ ਖੈਰਾ ਜਸ ਉਹਦਾ ਗਾਉਂਦਾ ਏ।
ਜੱਗਾ ਅੱਟ ਆਖੇ ਮਾਲਾ ਫੜੋ ਗੁਰੂ ਜੀ, ਮੇਰੇ ਲਈ ਵੀ ਭਗਤੀ ਨੂੰ ਕਰੋ ਗੁਰੂ ਜੀ।
ਮੀਰੀ ਪੀਰੀ ਦੇ ਮਾਲਕ ਨੇ ਆਖਿਆ ਕਿ ਬਾਦਸ਼ਾਹ ਤੂੰ ਸਾਡਾ ਮਿੱਤਰ ਬਣਿਆ ਹੈ, ਤੇ ਇੱਕ ਚੰਗੇ ਮਿੱਤਰ ਦਾ ਫਰਜ਼ ਹੈ ਕਿ ਦੂਸਰੇ ਮਿੱਤਰ ਦੀ ਮਦਦ ਕਰਨਾ, ਅਸੀਂ ਤੇਰੇ ਵਾਸਤੇ ਇਹ ਕੰਮ ਜ਼ਰੂਰ ਕਰਾਂਗੇ। ਉਸ ਤਰ੍ਹਾਂ ਵੀ ਪਰਮਾਤਮਾ ਦਾ ਨਾਂ ਲੈਣਾ, ਭਗਵਾਨ ਦੀ ਭਗਤੀ ਕਰਨੀ ਇੱਕ ਚੰਗਾ ਕੰਮ ਹੈ। ਤਾਂ ਉਸ ਵਕਤ ਬਾਦਸ਼ਾਹ ਜਹਾਂਗੀਰ ਦੇ ਕਹਿਣ ਉੱਤੇ ਗੁਰੂ ਜੀ ਗਵਾਲੀਅਰ ਦੇ ਕਿਲੇ ਵਿੱਚ ਚਲੇ ਗਏ। ਦੂਸਰੇ ਪਾਸੇ ਚੰਦੂ ਦਾ ਜੋ ਕੁੜਮ ਸੀ ਭਾਈ ਹਰਦਾਸ, ਇਸ ਕਿਲੇ ਦਾ ਕਿਲੇਦਾਰ ਸੀ, ਅਤੇ ਚੰਦੂ ਨੂੰ ਪਤਾ ਲੱਗਾ ਕਿ ਗੁਰੂ ਜੀ ਕਿਲੇ ਵਿੱਚ ਹਨ, ਅਤੇ ਗੁਰੂ ਜੀ ਨੂੰ ਮਾਰਨ ਵਾਸਤੇ ਚੰਦੂ ਨੇ ਆਪਣੇ ਕੁੜਮ ਭਾਈ ਹਰਦਾਸ ਨੂੰ ਜੋ ਚਿੱਠੀ ਲਿਖੀ ਹੈ ਉਸ ਦਾ ਹਵਾਲਾ ਕਵੀਸ਼ਰ ਸਾਥੀ ਪਾਰਸ ਖੈਰਾ ਤੇ ਬੱਲੋ ਵਾਲੀ ਬੇਨਤੀ ਹੈ, ਇਉਂ ਕਹਿ ਰਹੇ ਨੇ।
ਲਿਖਦਾ ਹੈ ਚੰਦੂ ਚਿੱਠੀ ਖੁਸ਼ੀਆਂ ਦੇ ਨਾਲ ਜੀ, ਆਪਣੇ ਕੁੜਮ ਨੂੰ ਲਿਖਦਾ ਹੈ ਹਾਲ ਜੀ, ਆਪਣੇ ਕੁੜਮ ਨੂੰ ਲਿਖਦਾ ਹੈ ਹਾਲ ਜੀ।
ਓ ਤੇਰੇ ਲਈ ਤਰੱਕੀ ਦਾ ਮੌਕਾ ਹੋਣ ਆਉਣਾ ਏ, ਜਿੰਨੀ ਛੇਤੀ ਹੋਵੇ ਜਿੰਨੀ ਛੇਤੀ ਹੋਵੇ ਸਾ ਗੁਰੂ ਨੂੰ ਮਕਾਉਣਾ।
ਉਹ ਮੌਕਾ ਇਹ ਚੰਗਾ ਚੰਗੀ ਰਿਸ਼ਤੇ ਵਿਦਾਰੀ ਹੈ, ਫਿਰ ਨਾ ਇਹ ਮੌਕਾ ਆਵੇ ਗੱਲ ਮੈਂ ਵਿਚਾਰੀ ਹੈ, ਫਿਰ ਨਾ ਇਹ ਮੌਕਾ ਆਵੇ ਗੱਲ ਮੈਂ ਵਿਚਾਰੀ ਹੈ।
ਉਹ ਲਿਖੀ ਗੱਲ ਤੈਨੂੰ ਚੋਰੀ ਅੱਗੇ ਨਾ ਸੁਣਾਉਣਾ ਏ, ਜਿੰਨੀ ਛੇਤੀ ਹੋਵੇ ਸਾ ਗੁਰੂ ਨੂੰ ਮਕਾਉਣਾ ਏ, ਜਿੰਨੀ ਛੇਤੀ ਹੋਵੇ ਸਾ ਗੁਰੂ ਨੂੰ ਮਕਾਉਣਾ।
ਤੇਰੇ ਅਤੇ ਮੇਰੇ ਵਿੱਚ ਪਵੇ ਕਦੇ ਫਿੱਕ ਨਾ, ਮਾਰ ਦੇਵੇ ਪੰਜੇ ਕਦੇ ਬਚੇ ਵੀ ਤੇ ਇੱਕ ਨਾ, ਮਾਰ ਦੇਵੇ ਪੰਜੇ ਕਦੇ ਬਚੇ ਵੀ ਤੇ ਇੱਕ ਨਾ।
ਤੇਰੇ ਅਹਿਸਾਨ ਦਾ ਮੈਂ ਬਦਲਾ ਚੁਕਾਉਣਾ ਏ, ਜਿੰਨੀ ਛੇਤੀ ਹੋਵੇ ਸਾ ਗੁਰੂ ਨੂੰ ਮਕਾਉਣਾ ਏ, ਜਿੰਨੀ ਛੇਤੀ ਹੋਵੇ ਸਾ ਗੁਰੂ ਨੂੰ ਮਕਾਉਣਾ।
ਦੇ ਦਿਆਂ ਤਰੱਕੀਆਂ, ਦੇ ਦਿਆਂ ਤਰੱਕੀਆਂ, ਇਨਾਮ ਤੈਨੂੰ ਭਾਰੀ ਵੀ ਰਾਜ ਦਾ ਵਜ਼ੀਰ ਕਰ, ਦੇਵਾ ਸਰਕਾਰੀ ਵੀ ਰਾਜ ਦਾ ਵਜ਼ੀਰ ਕਰ, ਦੇਵਾ ਸਰਕਾਰੀ ਵੀ।
ਉਹ ਮੇਰਾ ਜੋ ਹੁਕਮ ਨਹੀਂ ਕਿਸੇ ਪਰ ਤੋੜਾ ਏ, ਜਿੰਨੀ ਛੇਤੀ ਹੋਵੇ ਸਾ ਗੁਰੂ ਨੂੰ ਮਕਾਉਣਾ ਏ, ਜਿੰਨੀ ਛੇਤੀ ਹੋਵੇ ਸਾ ਗੁਰੂ ਨੂੰ ਮਕਾਉਣਾ।
ਉਹ ਕਿਲੇ ਵਿੱਚ ਕੈਦ ਗੁਰੂ ਜ਼ਹਿਰ ਦੇ ਕੇ ਮਾਰ ਦੇ, ਨਿੱਕਾ ਜਿਹਾ ਕੰਮ ਮੇਰਾ ਕੁੜਮਾ ਸਵਾਰ ਦੇ, ਨਿੱਕਾ ਜਿਹਾ ਕੰਮ ਮੇਰਾ ਕੁੜਮਾ ਸਵਾਰ ਦੇ।
ਉਹ ਜੱਗੇ ਅੱਠ ਸੱਤ ਨਾਮ ਖੈਰ ਸਮਝਾਉਣਾ ਏ, ਜਿੰਨੀ ਛੇਤੀ ਹੋਵੇ ਸਾ ਗੁਰੂ ਨੂੰ ਮਕਾਉਣਾ ਏ, ਜਿੰਨੀ ਛੇਤੀ ਹੋਵੇ ਸਾ ਗੁਰੂ ਨੂੰ ਮਕਾਉਣਾ ਏ।
ਕਿਲੇ ਵਿੱਚ ਕੈਦ ਗੁਰੂ ਜ਼ਹਿਰ ਦੇ ਕੇ ਮਾਰ ਦੇ, ਨਿੱਕਾ ਜਿਹਾ ਕੰਮ ਮੇਰਾ ਕੁੜਮਾ ਸਵਾਰ ਦੇ। ਜਦੋਂ ਚੰਦੂ ਨੂੰ ਇਹ ਚਿੱਠੀ ਆਪਣੇ ਕੁੜਮ ਭਾਈ ਹਰਦਾਸ ਨੂੰ ਲਿਖੀ, ਤੇ ਭਾਈ ਹਰਦਾਸ ਜੋ ਕਿ ਗੁਰੂ ਜੀ ਦਾ ਬੜਾ ਸ਼ਰਧਾਲੂ ਸੀ ਔਰ ਗੁਰੂ ਜੀ ਦੇ ਕਿਲੇ ਦੇ ਵਿੱਚ ਆਉਣ ਕਰਕੇ ਉਹਨਾਂ ਦੀ ਸੰਗਤ ਕਰਕੇ ਬੜਾ ਨਿਹਾਲ ਹੋਇਆ ਸੀ, ਜਦੋਂ ਇਸਨੇ ਚਿੱਠੀ ਪੜ੍ਹੀ ਤਾਂ ਇਹਦੇ ਹੰਝੂ ਨਿਕਲ ਗਏ, ਰੋਣਾ ਸ਼ੁਰੂ ਕਰ ਦਿੱਤਾ, ਦੁਖੀ ਹੋਇਆ, ਕਹਿਣ ਲੱਗਾ ਕਿ ਹੇ ਪਾਪੀਆ, ਜੇ ਮੈਨੂੰ ਪਤਾ ਹੁੰਦਾ ਤਾਂ ਤੇਰੇ ਨਾਲ ਮੈਂ ਰਿਸ਼ਤਾ ਨਾ ਹੀ ਜੋੜਦਾ, ਲੇਕਿਨ ਹੁਣ ਕੀ ਹੋ ਸਕਦਾ ਹੈ। ਤਾਂ ਉਸ ਵਕਤ ਇਹ ਜੋ ਚਿੱਠੀ ਹੈ ਗੁਰੂ ਜੀ ਨੂੰ ਭਾਈ ਹਰਦਾਸ ਨੇ ਫੜਾ ਦਿੱਤੀ, ਤੇ ਗੁਰੂ ਜੀ ਨੇ ਚਿੱਠੀ ਪੜ੍ਹ ਕੇ ਭਾਈ ਬਿਧੀ ਚੰਦ ਨੂੰ ਫੜਾਈ, ਕਹਿਣ ਲੱਗੇ ਬਿਧੀ ਚੰਦਾ ਆਹ ਚਿੱਠੀ ਫੜ ਲੈ, ਜਦੋਂ ਲੋੜ ਪਵੇਗੀ ਅਸੀਂ ਤੇਰੇ ਕੋਲੋਂ ਲੈ ਲਵਾਂਗੇ, ਇਹ ਸਾਡੀ ਅਮਾਨਤ ਹੈ, ਇਹ ਚਿੱਠੀ ਦਾ ਕੁਝ ਹਿਸਾਬ ਕਿਤਾਬ ਕਰਨਾ ਹੈ। ਤੇ ਦੂਸਰੇ ਪਾਸੇ ਜਦੋਂ ਬਾਦਸ਼ਾਹ ਜਹਾਂਗੀਰ, ਕਿਉਂਕਿ ਜਿਸਨੇ ਗੁਰੂ ਨੂੰ ਕੈਦ ਦੇ ਵਿੱਚ ਕੀਤਾ ਸੀ ਤੇ ਤਕਰੀਬਨ ਸਵਾ ਸਾਲ ਹੋ ਚੁੱਕਾ ਸੀ, ਅਜੇ ਗੁਰੂ ਜੀ ਦੀ ਰਿਹਾਈ ਨਹੀਂ ਕੀਤੀ, ਤੇ ਰਾਤ ਨੂੰ ਇਸ ਨੂੰ ਨੀਂਦ ਨਹੀਂ ਆਉਂਦੀ, ਆ ਕੇ ਸ਼ੇਰ ਇਸ ਨੂੰ ਡਰਾਉਂਦੇ ਹਨ, ਤਾਂ ਆਖਿਰ ਇਸਨੇ ਸੋਚਿਆ ਕਿ ਕੀ ਕਾਰਨ ਹੈ, ਮੈਨੂੰ ਰਾਤਾਂ ਨੂੰ ਨੀਂਦ ਕਿਉਂ ਨਹੀਂ ਆਉਂਦੀ। ਤਾਂ ਆਖਿਰ ਇਸਦੇ ਵਜ਼ੀਰ ਨੇ ਦੱਸਿਆ ਕਿ ਤੁਸਾਂ ਜੋ ਉਸ ਅੱਲਾ ਦੇ ਪਿਆਰੇ ਨੂੰ ਜੋ ਨਾਨਕ ਦੀ ਛੇਵੀਂ ਜੋਤ ਹੈ ਉਸ ਨੂੰ ਕਿਲੇ ਦੇ ਵਿੱਚ ਬੰਦ ਕੀਤਾ ਹੈ, ਜਦ ਤੱਕ ਤੁਸੀਂ ਉਹਨਾਂ ਦੀ ਰਿਹਾਈ ਨਹੀਂ ਕਰਦੇ ਤਦ ਤੱਕ ਤੁਹਾਨੂੰ ਨੀਂਦ ਨਹੀਂ ਆਵੇਗੀ। ਤੇ ਦੂਸਰੇ ਪਾਸੇ ਜਦੋਂ ਬਾਦਸ਼ਾਹ ਨੇ ਰਿਹਾਈ ਦਾ ਹੁਕਮ ਭੇਜ ਦਿੱਤਾ ਤਾਂ ਉਸ ਵਕਤ ਜੋ ਕਿਲੇ ਦੇ ਵਿੱਚ 52 ਰਾਜੇ ਕੈਦ ਸਨ, ਉਹਨਾਂ ਰਾਜਾ ਨੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਹੇ ਸ਼ਹਿਨਸ਼ਾਹ, ਕਿਰਪਾ ਕਰੋ, ਸਾਡੀ ਵੀ ਰਿਹਾਈ ਆਪਣੇ ਨਾਲ ਕਰਾਓ, ਜਿਵੇਂ ਇਹਨਾਂ ਰਾਜਿਆਂ ਨੇ ਉਸ ਵਕਤ ਬੇਨਤੀ ਕੀਤੀ ਹੈ, ਅਰਜੋਈ ਕੀਤੀ ਹੈ, ਗੁਰੂ ਜੀ ਦੇ ਨਾਲ ਆਪਣੀ ਪ੍ਰੀਤ ਦਰਸਾਈ ਹੈ। ਰਾਜਾ ਹਰੀਦਾਸ ਤੇ ਹੋਰ ਰਾਜਿਆਂ ਦੀ ਇਸ ਪ੍ਰੀਤ ਨੂੰ, ਇਸ ਅਰਜੋਈ ਨੂੰ ਜੱਗੇ ਜੜ ਦੇ ਕਵੀਸਰ ਸਾਥੀ ਪਾਰਸ ਖੈਰਾ ਤੇ ਬੱਲੋ ਵਾਲੀ ਬੇਨਤੀ ਹੈ, ਇਹੋ ਕਹਿ ਰਹੇ ਨੇ।
ਸੁਣ ਲੋ ਗੁਰੂ ਜੀ ਸਾਡੇ ਸਭ ਦੇ ਸਾਂਝੇ ਖਿਆਲ, ਦਿਲ ਨਹੀਂ ਲੱਗਣਾ ਲੈ ਜੋ ਸਾਨੂੰ ਆਪਣੇ ਹੀ ਨਾਲ, ਦਿਲ ਨਹੀਂ ਲੱਗਣਾ
ਓ ਆਏ ਜਦ ਕਿਲੇ ਦੇ ਅੰਦਰ ਦੁੱਖਾਂ ਨੇ ਘੇਰਾ ਪਾਇਆ,
ਆਏ ਜਦ ਕਿਲੇ ਦੇ ਅੰਦਰ ਦੁੱਖਾਂ ਨੇ ਘੇਰਾ ਪਾਇਆ,
ਸਾਡੇ ਜਦ ਦਰਸ਼ਨ ਪਾਏ ਖੇੜਾ ਮਨ ਸਾਡੇ ਆਇਆ,
ਸਾਡੇ ਜਦ ਦਰਸ਼ਨ ਪਾਏ ਖੇੜਾ ਮਨ ਸਾਡੇ ਆਇਆ,
ਕਰਕੇ ਸੰਗਤ ਤੁਹਾਡੀ ਅਸੀਂ ਹੋਏ ਹਾਂ ਨਿਹਾਲ, ਸੁਣ ਲੋ ਗੁਰ ਜੀ
ਸਾਡੇ ਸਭ ਦੇ ਸਾਂਝੇ ਖਿਆਲ, ਦਿਲ ਨਹੀਂ ਲੱਗਣਾ ਲੈ ਜੋ ਸਾਨੂੰ ਆਪਣੇ ਹੀ ਨਾਲ, ਦਿਲ ਨਹੀਂ ਲੱਗਣਾ
ਉਹ ਰਾਜਾ ਜੋ ਜਹਾਂਗੀਰ ਹੈ ਕਰਦਾ ਹੈ ਜ਼ੁਲਮ ਜੋ ਪਾਰੀ,
ਰਾਜਾ ਜੋ ਜਹਾਂਗੀਰ ਹੈ ਕਰਦਾ ਜੋ ਜ਼ੁਲਮ ਜੋ ਪਾਰੀ,
ਅਸੀਂ ਰਾਜੇ ਰਜਵਾੜੇ ਖੋਲੀ ਸਾਡੀ ਸਰਦਾਰੀ,
ਅਸੀਂ ਰਾਜੇ ਰਜਵਾੜੇ ਖੋਲੀ ਸਾਡੀ ਸਰਦਾਰੀ,
ਉਹ ਧੱਕਾ ਕੀਤਾ ਇੰਨਾ ਆਪਣੀ ਤਾਕਤ ਦੇ ਨਾਲ, ਸੁਣ ਲੋ ਗੁਰਜੀ
ਸਾਡੇ ਸਭ ਦੇ ਸਾਂਝੇ ਖਿਆਲ, ਦਿਲ ਨਹੀਂ ਲੱਗਣਾ ਲੈ ਜੋ ਸਾਨੂੰ ਆਪਣੇ ਹੀ ਨਾਲ, ਦਿਲ ਨਹੀਂ ਲੱਗਣਾ
ਉਹ ਸੁੱਖਾਂ ਦੇ ਨਾਲ ਸਰਿੰਦੇ ਚੇਤੇ ਕਦੇ ਰੱਬ ਨਾ ਆਵੇ,
ਸੁੱਖਾਂ ਦੇ ਨਾਲ ਸਰਿੰਦੇ ਚੇਤੇ ਕਦੇ ਰੱਬ ਨਾ ਆਵੇ,
ਕੇ ਉਸ ਮਾਲਕ ਤਾਈ ਬੰਦਾ ਏ ਦੁੱਖ ਉਠਾਵੇ,
ਕੇ ਉਸ ਮਾਲਕ ਤਾਈ ਬੰਦਾ ਏ ਦੁੱਖ ਉਠਾਵੇ,
ਜਦੀ ਆਵੇ ਕਿਵੇਂ ਸਾਥੋਂ ਹੋਵੇ ਨਾ ਫਾਲ, ਸੁਣ ਲੋ ਗੁਰਜੀ
ਸਾਡੇ ਸਭ ਦੇ ਸਾਂਝੇ ਖਿਆਲ, ਦਿਲ ਨਹੀਂ ਲੱਗਣਾ ਲੈ ਜੋ ਸਾਨੂੰ ਆਪਣੇ ਹੀ ਨਾਲ, ਦਿਲ ਨਹੀਂ ਲੱਗਣਾ
ਉਹ ਸਾਡੇ ਤਾਂ ਕਰਮ ਨੇ ਚੰਗੇ ਤੁਹਾਡਾ ਜੋ ਆਉਣਾ ਹੋਇਆ,
ਸਾਡੇ ਤਾਂ ਕਰਮ ਨੇ ਚੰਗੇ ਤੁਹਾਡਾ ਜੋ ਆਉਣਾ ਹੋਇਆ,
ਦਿਲਾਂ ਤੋਂ ਲੱਗੀ ਮੈਲ ਨੂੰ ਤੁਸਾਂ ਨੇ ਧੋਣਾ ਹੋਇਆ,
ਦਿਲਾਂ ਤੇ ਲੱਗੀ ਮੈਲ ਨੂੰ ਤੁਸਾਂ ਨੇ ਧੋਣਾ ਹੋਇਆ,
ਜੀਵਨ ਬਦਲੇ ਦਾਤਾ ਜੇ ਤੂੰ ਹੋਵੇ ਕਿਰਪਾਲ, ਸੁਣ ਲੋ ਗੁਰਜੀ
ਸਾਡੇ ਸਭ ਦੇ ਸਾਂਝੇ ਖਿਆਲ, ਦਿਲ ਨਹੀਂ ਲੱਗਣਾ ਲੈ ਜੋ ਸਾਨੂੰ ਆਪਣੇ ਹੀ ਨਾਲ, ਦਿਲ ਨਹੀਂ ਲੱਗਣਾ
ਉਹ ਤੁਹਾਡੀ ਜੋ ਨਿਗਾਹ ਮਿਹਰ ਦੀ ਸਾਡੇ ਸੀਨੇ ਠੰਡ ਪਾਵੇ,
ਤੁਹਾਡੀ ਜੋ ਨਿਗਾਹ ਮਿਹਰ ਦੀ ਸਾਡੇ ਸੀਨੇ ਠੰਡ ਪਾਵੇ,
ਚੁੱਕਿਆ ਨਹੀਂ ਕਿਸੇ ਦੇ ਅੱਗੇ ਤੁਹਾਡੇ ਦਰ ਸੀਸ ਝੁਕਾਵੇ,
ਚੁੱਕਿਆ ਨਹੀਂ ਕਿਸੇ ਦੇ ਅੱਗੇ ਤੁਹਾਡੇ ਦਰ ਸੀਸ ਝੁਕਾਵੇ,
ਬਣ ਜੇ ਆਪੇ ਦਾਤਾ ਤੁਸੀਂ ਦੁਖੀਆਂ ਦੀ ਠਾਲ, ਸੁਣ ਲੋ ਗੁਰਜੀ
ਸਾਡੇ ਸਭ ਦੇ ਸਾਂਝੇ ਖਿਆਲ, ਦਿਲ ਨਹੀਂ ਲੱਗਣਾ ਲੈ ਜੋ ਸਾਨੂੰ ਆਪਣੇ ਹੀ ਨਾਲ, ਦਿਲ ਨਹੀਂ ਲੱਗਣਾ
ਉਹ ਚਾਰ ਦੀਵਾਰੀ ਕੈਦ ਦੀ ਸਾਨੂੰ ਉਹ ਵੱਡ ਵੱਡ ਖਾਵੇ,
ਚਾਰ ਦੀਵਾਰੀ ਕੈਦ ਦੀ ਸਾਨੂੰ ਉਹ ਵੱਡ ਵੱਡ ਖਾਵੇ,
ਹੱਲੀ ਉਹ ਕਦੇ ਨੀ ਜਾਂਦਾ ਤੁਹਾਡੇ ਜੋ ਦਰ ਤੇ ਆਵੇ,
ਹੱਲੀ ਉਹ ਕਦੇ ਨੀ ਜਾਂਦਾ ਤੁਹਾਡੇ ਜੋ ਦਰ ਤੇ ਆਵੇ,
ਬਣ ਜੇ ਜ਼ਿੰਦਗੀ ਉਹਦੀ ਸੋਹਣੀ ਸਾਲੋ ਹੀ ਸਾਲ, ਸੁਣ ਲੋ ਗੁਰਜੀ
ਸਾਡੇ ਸਭ ਦੇ ਸਾਂਝੇ ਖਿਆਲ, ਦਿਲ ਨਹੀਂ ਲੱਗਣਾ ਲੈ ਜੋ ਸਾਨੂੰ ਆਪਣੇ ਹੀ ਨਾਲ, ਦਿਲ ਨਹੀਂ ਲੱਗਣਾ
ਉਹ ਕਰਦੇ ਮਿੰਨਤ ਸਾਰੇ ਕੱਲਿਆ ਨਾ ਛੱਡ ਕੇ ਜਾਵੋ,
ਕਰਦੇ ਹਾਂ ਮਿੰਨਤ ਸਾਰੇ ਕੱਲਿਆ ਨਾ ਛੱਡ ਕੇ ਜਾਵੋ,
ਚੰਗਰੀ ਇਸ ਕੈਦ ਦੇ ਵਿੱਚੋਂ ਸਾਨੂੰ ਤੁਸੀਂ ਆਪ ਛਡਾਵੋ,
ਚੰਗਰੀ ਇਸ ਕੈਦ ਦੇ ਵਿੱਚੋਂ ਸਾਨੂੰ ਤੁਸੀਂ ਆਪ ਛਡਾਓ,
ਛੱਡ ਗਏ ਇੱਥੇ ਸਾਨੂੰ ਪੈਜੂ ਛੇਤੀ ਹੀ ਕਾਲ ਸੁਣ ਲੋ ਗੁਰ ਜੀ
ਸਾਡੇ ਸਭ ਦੇ ਸਾਂਝੇ ਖਿਆਲ ਦਿਲ ਨਹੀਂ ਲੱਗਣਾ ਲੈ ਜੋ ਸਾਨੂੰ ਆਪਣੇ ਹੀ ਨਾਲ ਦਿਲ ਨਹੀਂ ਲੱਗਣਾ
ਤੁਹਾਡੀ ਇਸ ਮਿਹਰਬਾਨੀ ਨੂੰ ਅਸੀਂ ਨਹੀਂ ਕਦੇ ਭੁਲਾਉਣਾ
ਤੁਹਾਡੀ ਇਸ ਮਿਹਰਬਾਨੀ ਨੂੰ ਅਸੀਂ ਨਹੀਂ ਕਦੇ ਭੁਲਾਉਣਾ
ਤੁਹਾਡਾ ਜਸ ਦੁਨੀਆ ਉੱਤੇ ਖੈਰੇ ਸਤਪਾਰ ਸਗਾਉਣਾ
ਤੁਹਾਡਾ ਜਸ ਦੁਨੀਆ ਉੱਤੇ ਖੈਰੇ ਸਤਪਾਰ ਸਗਾਉਣਾ
ਉਹ ਜੱਗੇ ਜੱਟ ਨੇ ਚੱਲਣੀ ਸ਼ਮਦਾ ਬੰਦੀ ਦੀ ਚਾਲ ਸੁਣ ਲੋ ਗੁਰੂ ਜੀ
ਸਾਡੇ ਸਭ ਦੇ ਸਾਂਝੇ ਖਿਆਲ ਦਿਲ ਨਹੀਂ ਲੱਗਣਾ ਲੈ ਜੋ ਸਾਨੂੰ ਆਪਣੇ ਹੀ ਨਾਲ ਦਿਲ ਨਹੀਂ ਲੱਗਣਾ
ਮੇਰੀ ਪੀਰੀ ਦੇ ਮਾਲਕ ਸ਼ਹਿਨਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਦੋਂ ਇਹਨਾਂ 52 ਕੈਦੀ ਰਾਜਾ ਨੇ ਬੇਨਤੀ ਕੀਤੀ ਅਰਜੋਈ ਕੀਤੀ ਤਾਂ ਮੇਰੇ ਸ਼ਹਿਨਸ਼ਾਹ ਨੇ ਇਹਨਾਂ ਦਾ ਪਿਆਰ ਵੇਖਿਆ ਤਾਂ ਕਹਿਣ ਲੱਗੇ ਠੀਕ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਿਹਾਈ ਹੋਵੇ ਤਾਂ ਅਸੀਂ ਵੀ ਤੁਹਾਡੀ ਰਿਹਾਈ ਦੇ ਨਾਲ ਹੀ ਬਾਹਰ ਜਾਵਾਂਗੇ ਬਾਦਸ਼ਾਹ ਜਹਾਂਗੀਰ ਵੱਲੋਂ ਆਇਆ ਹੋਇਆ ਪਰਵਾਨਾ ਗੁਰੂ ਜੀ ਨੇ ਵਾਪਸ ਕਰ ਦਿੱਤਾ ਅਤੇ ਨਾਲ ਹੀ ਲਿਖ ਭੇਜਿਆ ਕਿ ਜਦ ਤੱਕ ਇਹਨਾਂ ਸਾਰੇ ਕੈਦੀਆਂ ਦੀ ਰਿਹਾਈ ਨਹੀਂ ਹੁੰਦੀ ਅਸੀਂ ਉਹਨਾਂ ਚਿਰ ਕਿਲ੍ਹੇ 'ਚੋਂ ਬਾਹਰ ਨਹੀਂ ਜਾਵਾਂਗੇ ਬਾਦਸ਼ਾਹ ਜਹਾਂਗੀਰ ਉਲਟਾ ਮੁਸੀਬਤ ਦੇ ਵਿੱਚ ਫਸ ਗਿਆ ਸੋਚਣ ਲੱਗਾ ਕਿ ਜੋ 52 ਰਾਜੇ ਸਨ ਇਹ ਰਾਜਪੂਤ ਰਾਜੇ ਬੜੀ ਅਣਖ ਵਾਲੇ ਹੁੰਦੇ ਹਨ ਮੈਂ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੂੰ ਕੈਦ ਕੀਤਾ ਸੀ ਛੋਟੀਆਂ ਛੋਟੀਆਂ ਰਿਆਸਤਾਂ ਨੂੰ ਮਿਲਾ ਕੇ ਆਪਣਾ ਇੱਕ ਵਿਸ਼ਾਲ ਰਾਜ ਕਾਇਮ ਕੀਤਾ ਸੀ ਲੇਕਿਨ ਜੇਕਰ ਇਹਨਾਂ ਨੂੰ ਰਿਹਾਅ ਕਰ ਦਿੱਤਾ ਤਾਂ ਹੋ ਸਕਦਾ ਹੈ ਕਿ ਬਾਅਦ ਦੇ ਵਿੱਚ ਬਾਹਰ ਜਾ ਕੇ ਬਗਾਵਤ ਕਰਨਗੇ ਮੇਰੇ ਰਾਜ ਨੂੰ ਖਤਰਾ ਹੋਵੇਗਾ ਲੇਕਿਨ ਜਦ ਤੱਕ ਮੈਂ ਗੁਰੂ ਨੂੰ ਨਹੀਂ ਛੱਡਦਾ ਤਾਂ ਉਸ ਤਰ੍ਹਾਂ ਮੇਰੀ ਵੀ ਰਾਤਾਂ ਦੀ ਨੀਂਦ ਹਰਾਮ ਹੈ ਰਾਤ ਨੂੰ ਸੌਣਾ ਮੇਰੇ ਵਾਸਤੇ ਇੱਕ ਮੁਸੀਬਤ ਬਣਿਆ ਹੋਇਆ ਹੈ ਅਤੇ ਆਪਣੇ ਐਸ਼ੋ ਆਰਾਮ ਨੂੰ ਮੁੱਖ ਰੱਖ ਕੇ ਦੂਸਰਾ ਗੁਰੂ ਜੀ ਦੇ ਸਤਿਕਾਰ ਵਾਸਤੇ ਉਹਨਾਂ ਨੇ ਗੁਰੂ ਜੀ ਦੀ ਰਿਹਾਈ ਕਰਨ ਦਾ ਮਨ ਬਣਾ ਲਿਆ ਅਤੇ ਆਖਰ ਇੱਕ ਪ੍ਰੋਗਰਾਮ ਬਣਿਆ ਕਿ ਜਿਨ੍ਹਾਂ ਨੇ ਗੁਰੂ ਜੀ ਦੇ ਨਾਲ ਬਾਹਰ ਆਉਣਾ ਹੈ ਉਹ ਗੁਰੂ ਜੀ ਦਾ ਪੱਲਾ ਫੜ ਕੇ ਬਾਹਰ ਆ ਸਕਦੇ ਹਨ ਕਿਉਂਕਿ ਜਹਾਂਗੀਰ ਬਾਦਸ਼ਾਹ ਇਹ ਗੱਲ ਜਾਣਦਾ ਸੀ ਕਿ ਰਾਜਪੂਤ ਰਾਜੇ ਬੜੇ ਅਣਖ ਵਾਲੇ ਹੁੰਦੇ ਹਨ ਔਰ ਇਹਨਾਂ ਗੁਰੂ ਜੀ ਦਾ ਪੱਲਾ ਕਦੇ ਵੀ ਨਹੀਂ ਫੜਨਾ ਕਿਉਂਕਿ ਪੱਲਾ ਹਮੇਸ਼ਾ ਹੀ ਜਨਾਨੀ ਫੜਿਆ ਕਰਦੀ ਹੈ ਬਾਦਸ਼ਾਹ ਨੇ ਦੋਹਰੀ ਨੀਤੀ ਦੇ ਨਾਲ ਜਿਵੇਂ ਦੁਬਾਰਾ ਪਰਵਾਨਾ ਗੁਰੂ ਜੀ ਨੂੰ ਭੇਜਿਆ ਹੈ ਕਿ ਰਾਜੇ ਕਿਲ੍ਹੇ ਦੇ ਵਿੱਚ ਰਹਿਣਗੇ ਪੱਲਾ ਨਾ ਫੜਨਗੇ ਅਤੇ ਗੁਰੂ ਜੀ ਬਾਹਰ ਆ ਜਾਣਗੇ ਲੇਕਿਨ ਇਹ ਤਾਂ ਸਾਰੇ ਹੀ ਜੋ ਰਾਜੇ ਸਨ ਗੁਰੂ ਜੀ ਦੇ ਮਰੀਦ ਬਣ ਚੁੱਕੇ ਸਨ ਤਾਂ ਉਸ ਵਕਤ ਇਹ ਜੋ ਸਾਰਾ ਪ੍ਰੋਗਰਾਮ ਹੈ ਬਾਦਸ਼ਾਹ ਵੱਲੋਂ ਭੇਜਿਆ ਹੈ ਦੁਬਾਰਾ ਪਰਵਾਨਾ ਕਿ ਜਿਸਨੇ ਕਿਲ੍ਹੇ 'ਚੋਂ ਬਾਹਰ ਆਉਣਾ ਹੈ ਉਹ ਪੱਲਾ ਫੜ ਕੇ ਆ ਜਾਵੇ ਇਸ ਵੇਲੇ ਦੀ ਕਹਾਣੀ ਕਵੀਸਰ ਸਾਥੀ ਬੇਨਤੀ ਹੈ ਇਉਂ ਕਹਿ ਰਹੇ ਨੇ
ਸੁਣ ਕੇ ਗੱਲ ਰਾਜੇ ਸਾਰੀ ਅਗਲੀ ਫਿਰ ਕਰੀ ਤਿਆਰੀ ਕੀਤਾ ਐਲਾਨ ਉਸਨੇ ਦੱਸੀ ਜੋ ਸ਼ਾਨ ਉਸਨੇ ਕਰ ਦਿਆਂਗੇ ਆਜ਼ਾਦ ਸਭ ਤੜਕੇ ਜਾਣਾ ਜਿਹੜੇ ਬਾਹਰ ਚਾਹੁੰਦੇ ਨੇ ਆਵੋ ਕਿਲੇ ਚੋਂ ਗੁਰੂ ਦਾ ਪੱਲਾ ਫੜ ਕੇ ਹੋਣਾ ਜੋ ਆਜ਼ਾਦ ਚਾਹੁੰਦੇ ਨੇ
ਉਹ ਤੁਸੀਂ ਤਾਂ ਰਾਜੇ ਰਾਣੇ ਤੁਹਾਡੇ ਸੀ ਉੱਚ ਕਰਾਣੇ ਤੁਹਾਡੀ ਹੈ ਸ਼ਾਨ ਵਧੇਰੇ ਪਾਉਣੇ ਮਾਣ ਬਥੇਰੇ ਹੁਣ ਕਰਿਓ ਨਾ ਕੋਈ ਵੀ ਨਦਾਨੀ ਮਰਦ ਕਦੇ ਨੀ ਫੜਦੇ ਪੱਲਾ ਫੜਦੀ ਹਮੇਸ਼ਾ ਹੀ ਜਨਾਨੀ
ਗੈਰ ਤੂੰ ਕਦੇ ਨਾ ਛੱਡਿਓ ਮੇਰੀ ਜੇ ਗੱਲ ਵਿਚਾਰੋ ਛਾਤੀ ਕੁਝ ਪਿੱਛੇ ਮਾਰੋ ਵੇਖੋ ਇਤਿਹਾਸ ਫੋਲ ਕੇ ਬੈਠੇ ਕਿਉਂ ਪੱਤ ਰੋਲ ਕੇ ਵਿੱਚ ਜੰਗ ਦੇ ਸ਼ਹੀਦ ਹੁੰਦੇ ਲੜਕੇ ਜਾਣਾ ਜਿਹੜੇ ਬਾਹਰ ਚਾਹੁੰਦੇ ਨੇ ਆਵੋ ਕਿਲੇ ਚੋਂ ਗੁਰੂ ਦਾ ਪੱਲਾ ਫੜ ਕੇ ਹੋਣਾ ਜੋ ਆਜ਼ਾਦ ਚਾਹੁੰਦੇ ਨੇ
ਉਹ ਜ਼ਿੰਦਗੀ ਦੇ ਚਾਰ ਦਿਹਾੜੇ ਕਾਲੇ ਨਹੀਂ ਕੱਢਦੇ ਹਾਲੇ ਜਿਉਣਾ ਤਾਂ ਨਾਲ ਅਣਖਦੇ ਮਰਨਾ ਤਾਂ ਨਾਲ ਅਣਖਦੇ ਭੁੱਲ ਜਾਇਓ ਨਾ ਕਦੇ ਵੀ ਕੁਰਬਾਨੀ ਮਰਦ ਕਦੇ ਨੀ ਫੜਦੇ ਪੱਲਾ, ਫੜਦੀ ਹਮੇਸ਼ਾ ਹੀ ਜਨਾਨੀ। ਗੈਰਤ ਕਦੇ ਨਾ ਛੱਡਿਓ,
ਭੁੱਲ ਗਏ ਜੋ ਪਿਛਲੀਆਂ ਗੱਲਾਂ, ਮਾਰੀਆਂ ਜੋ ਸੀ ਮੱਲਾਂ। ਮੇਰਾ ਤਾਂ ਕੋਈ ਨਾ ਦਰਦੀ, ਦੁਨੀਆਂ ਤਾਂ ਐਵੇਂ ਲੜਦੀ, ਨਿੱਕੀ ਨਿੱਕੀ ਜਹੀ ਗੱਲ ਉੱਤੇ ਲੜਕੇ ਹੋਣਾ ਜੋ ਆਜ਼ਾਦ ਚਾਹੁੰਦੇ ਨੇ। ਆਵੋ ਕਿਲੇ ਚੋਂ ਗੁਰੂ ਦਾ ਪੱਲਾ ਫੜਕੇ, ਜਾਣਾ ਜਿਹੜੇ ਬਾਹਰ ਚਾਹੁੰਦੇ ਨੇ।
ਉਹ ਤੁਹਾਡੇ ਜਦੋਂ ਝੰਡੇ ਚੁਲਦੇ, ਗੈਰ ਵੀ ਨਹੀਂ ਸੀ ਭੁੱਲਦੇ, ਛੱਡਦੇ ਸੀ ਤੁਹਾਡੀਆਂ ਰਾਹ, ਦੇਵਾਂ ਮੈਂ ਨੇਕ ਸਲਾਵਾਂ। ਕਦੇ ਰੋਲੀਏ ਨਾ ਪੱਤ ਖਾਨਦਾਨੀ, ਮਰਦ ਕਦੇ ਨੀ ਫੜਦੇ ਪੱਲਾ, ਫੜਦੀ ਹਮੇਸ਼ਾ ਹੀ ਜਨਾਨੀ। ਗੈਰਤ ਕਦੇ ਨਾ ਛੱਡਿਓ,
ਸਤਿਗੁਰ ਦੀ ਉਮਰ ਹੈ ਛੋਟੀ, ਤੁਹਾਡੀ ਕਿਉਂ ਮੱਤ ਹੈ ਮੋਟੀ। ਪਿੱਛੇ ਲੱਗ ਜਾਣਾ ਚਾਹੁੰਦੇ, ਆਪਣਾ ਇਹ ਮਾਣ ਗਵਾਉਂਦੇ, ਤੁਹਾਡੇ ਨਾਂ ਤੇ ਮਦਾਨੇ ਖੰਡਾ ਖੜਕੇ, ਜਾਣਾ ਜਿਹੜੇ ਬਾਹਰ ਚਾਹੁੰਦੇ ਨੇ। ਆਵੋ ਕਿਲੇ ਚੋਂ ਗੁਰੂ ਦਾ ਪੱਲਾ ਫੜਕੇ, ਹੋਣਾ ਜੋ ਆਜ਼ਾਦ ਚਾਹੁੰਦੇ ਨੇ।
ਉਹ ਰਹਿੰਦੇ ਭਾਵੇਂ ਕੱਲੇ ਕੱਲੇ, ਹੁੰਦੀ ਸੀ ਬੱਲੇ ਬੱਲੇ, ਤੁਹਾਡੀ ਕੋਈ ਵਾਰਾ ਤੱਕੇ, ਹੋ ਗਏ ਕਿਉਂ ਹੱਕੇ ਬੱਕੇ। ਤਾਂ ਉਸੇ ਦੀ ਹੀ ਸਾਰੀ ਹੈ ਸ਼ੈਤਾਨੀ, ਮਰਦ ਕਦੇ ਨੀ ਫੜਦੇ ਪੱਲਾ, ਫੜਦੀ ਹਮੇਸ਼ਾ ਹੀ ਜਨਾਨੀ। ਗੈਰਤ ਕਦੇ ਨਾ ਛੱਡਿਓ,
ਜਾਣੇ ਕੁੱਲ ਜਮਾਨਾ, ਮਾੜਾ ਹੈ ਮਰਦ ਨੂੰ ਤਾਨਾ। ਜਿਉਂਦੇ ਜੀ ਜਰਨੀ ਹੁੰਦਾ, ਸ਼ਾਨ ਬਿਨ ਮਰਨੀ ਹੁੰਦਾ। ਜਿਹੜੇ ਜਾਂਦੇ ਸੀ ਘੋੜੇ ਤੇ ਕਦੇ ਚੜ ਕੇ, ਜਾਣਾ ਜਿਹੜੇ ਬਾਹਰ ਚਾਹੁੰਦੇ ਨੇ। ਆਵੋ ਕਿਲੇ ਚੋਂ ਗੁਰੂ ਦਾ ਪੱਲਾ ਫੜਕੇ, ਹੋਣਾ ਜੋ ਆਜ਼ਾਦ ਚਾਹੁੰਦੇ ਨੇ।
ਉਹ ਸਮੇਂ ਦੀ ਰਮਜ ਪਛਾਣੋ, ਆਪਣੀ ਇਹ ਹਸਤੀ ਜਾਣੋ। ਖੈਰਾ ਸਤਨਾਮ ਕਹਿਣਗੇ, ਤੁਹਾਡਾ ਨਾਂ ਲੋਕ ਲੈਣਗੇ। ਜੱਗੇ ਜੱਟ ਨੀ ਕਰਾਉਣੀ ਕਦੇ ਹਾਨੀ, ਮਰਦ ਕਦੇ ਨੀ ਫੜਦੇ ਪੱਲਾ, ਫੜਦੀ ਹਮੇਸ਼ਾ ਹੀ ਜਨਾਨੀ। ਗੈਰਤ ਕਦੇ ਨਾ ਛੱਡਿਓ,
ਜਦੋਂ ਇਹ ਖਬਰ ਕਿਲੇ ਦੇ ਵਿੱਚ ਪਹੁੰਚੀ ਤਾਂ ਰਾਜਿਆਂ ਨੇ ਬੜੀ ਖੁਸ਼ੀ ਮਨਾਈ ਕਿ ਹੁਣ ਸਾਡੀ ਰਿਹਾਈ ਹੋ ਜਾਵੇਗੀ। ਤਾਂ ਉਸ ਵਕਤ ਗੁਰੂ ਜੀ ਨੇ ਇੱਕ 52 ਕਲੀਆਂ ਵਾਲਾ ਚੋਲਾ ਤਿਆਰ ਕਰ ਲਿਆ। ਤਾਂ ਇਹਨਾਂ ਸਾਰਿਆਂ ਰਾਜਿਆਂ ਨੇ ਇੱਕ ਇੱਕ ਕਲੀ ਨੂੰ ਫੜ ਕੇ ਉਸ ਕਿਲੇ ਦੇ ਵਿੱਚੋਂ ਬਾਹਰ ਆ ਗਏ। ਦੂਸਰੇ ਪਾਸੇ ਜਦੋਂ ਜਹਾਂਗੀਰ ਬਾਦਸ਼ਾਹ ਦੇ ਨਾਲ ਗੁਰੂ ਜੀ ਦੀ ਦੁਬਾਰਾ ਮੁਲਾਕਾਤ ਹੋਈ ਤਾਂ ਉਸ ਵਕਤ ਬਾਦਸ਼ਾਹ ਜਹਾਂਗੀਰ ਨੇ ਆਖਿਆ ਕਿ ਗੁਰੂ ਜੀ, ਤੁਸੀਂ ਸਾਡੇ ਚੰਗੇ ਮਿੱਤਰ ਹੋ, ਤੁਸੀਂ ਸਾਡੇ ਵਾਸਤੇ ਬੜਾ ਪਰਉਪਕਾਰ ਕੀਤਾ ਹੈ, ਅਤੇ ਤੁਸੀਂ ਜਾਣਾ ਹੈ ਤਾਂ ਇੱਕ ਨਿਸ਼ਾਨੀ ਸਾਨੂੰ ਦੇ ਜਾਵੋ। ਜਿਸ ਮਾਲਾ ਦੇ ਨਾਲ ਸਾਡੇ ਵਾਸਤੇ ਭਗਤੀ ਕੀਤੀ ਹੈ ਉਸ ਮਾਲਾ ਦੇ ਵਿੱਚੋਂ ਇੱਕ ਮੋਤੀ ਦੇ ਜਾਵੋ। ਤਾਂ ਉਸ ਵਕਤ ਮੇਰੇ ਸ਼ਹਿਨਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਆਖਿਆ ਕਿ ਤੁਸੀਂ ਇੱਕ ਮੋਤੀ ਨੂੰ ਕੀ ਕਰੋਗੇ, ਕਿਉਂਕਿ ਸਾਡੇ ਪਿਤਾ ਜੀ ਦੀ ਸਾਰੀ ਹੀ ਮਾਲਾ ਤੁਹਾਡੇ ਕੋਲ ਹੈ, ਤੁਹਾਡੇ ਖਜ਼ਾਨੇ ਵਿੱਚ ਹੈ। ਅਤੇ ਬਾਦਸ਼ਾਹ ਨੇ ਹੈਰਾਨੀ ਪ੍ਰਗਟ ਕੀਤੀ ਕਿ ਮੇਰੇ ਕੋਲ ਮਾਲਾ ਹੋਵੇ ਅਤੇ ਮੈਨੂੰ ਪਤਾ ਨਾ ਹੋਵੇ। ਅਤੇ ਦੂਸਰੇ ਪਾਸੇ ਆਖਿਆ ਕਿ ਇਹ ਮਾਲਾ ਤੁਹਾਡੇ ਚੰਦੂ ਦੀਵਾਨ ਕੋਲ ਹੋਵੇਗੀ। ਜਦੋਂ ਚੰਦੂ ਦੀਵਾਨ ਨੂੰ ਪੁੱਛਿਆ ਗਿਆ ਤਾਂ ਉਹ ਸਾਫ਼ ਹੀ ਮੁੱਕਰ ਗਿਆ, ਕਹਿਣ ਲੱਗਾ ਮੇਰੇ ਕੋਲ ਤਾਂ ਇਹੋ ਜਿਹੀ ਮਾਲਾ ਕੋਈ ਨਹੀਂ ਹੈ। ਭਾਈ ਬਿਧੀ ਚੰਦ ਨੇ ਨਾਲ ਜਾ ਕੇ ਜਦੋਂ ਇਹ ਮਾਲਾ ਚੰਦੂ ਦੇ ਘਰੋਂ ਬਰਾਮਦ ਕੀਤੀ ਅਤੇ ਬਾਦਸ਼ਾਹ ਜਹਾਂਗੀਰ ਨੂੰ ਪਤਾ ਲੱਗ ਗਿਆ ਕਿ ਜੋ ਚੰਦੂ ਹੈ ਇਹ ਹਕੂਮਤ ਦਾ ਚੋਰ ਹੈ ਅਤੇ ਗੁਰੂ ਜੀ ਦਾ ਵੀ ਮੁਜਰਮ ਹੈ। ਦੂਸਰੇ ਪਾਸੇ ਬਾਦਸ਼ਾਹ ਜਹਾਂਗੀਰ ਨੇ ਆਖਿਆ ਕਿ ਤੁਹਾਡਾ ਮੁਜਰਮ ਹੈ, ਤੁਸੀਂ ਇਸ ਨੂੰ ਲੈ ਜਾਓ ਔਰ ਫੜ ਕੇ ਜੋ ਚਾਹੇ ਸਜ਼ਾ ਦੇ ਸਕਦੇ ਹੋ। ਤਾਂ ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਆਖਿਆ ਕਿ ਇਸ ਨੂੰ ਫੜ ਲੈ। ਭਾਈ ਬਿਧੀ ਚੰਦ ਨੇ ਫੜਿਆ ਅਤੇ ਜਦੋਂ ਅੰਮ੍ਰਿਤਸਰ ਲਿਆਂਦਾ ਗਿਆ, ਗੁਰੂ ਜੀ ਦੀ ਰਿਹਾਈ ਹੋਈ ਤਾਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਇਸੇ ਖੁਸ਼ੀ ਦੇ ਵਿੱਚ ਸਿੱਖਾਂ ਨੇ ਦੀਪਮਾਲਾ ਕੀਤੀ। ਤਾਂ ਦੂਸਰੇ ਪਾਸੇ ਚੰਦੂ ਦੇ ਨੱਕ ਵਿੱਚ ਨਕੇਲ ਪਾ ਕੇ ਜਦੋਂ ਇਸ ਨੂੰ ਲਾਹੌਰ ਦੇ ਬਾਜ਼ਾਰਾਂ ਵਿੱਚ ਫੇਰਿਆ ਗਿਆ ਤਾਂ ਉਸ ਵਕਤ ਉੱਥੋਂ ਦਾ ਰਹਿਣ ਵਾਲਾ ਗੁਰ ਦਿੱਤਾ ਪੜਪੁੰਜਾ, ਜਿਸ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੀਸ ਵਿੱਚ ਤੱਤਾ ਰੇਤਾ ਪਾਇਆ ਸੀ। ਚੰਦੂ ਨੂੰ ਵੇਖ ਕੇ ਉਹਦੀ ਪੁੱਬ ਨਿਕਲ ਗਈ, ਜੋ ਹਾਂ ਦਾ ਨਾਰਾ ਉਸ ਗੁਰਦਿੱਤੇ ਪੜਪੁੰਜੇ ਨੇ ਚੰਦੂ ਚੰਦਰੇ ਨੂੰ ਵੇਖ ਕੇ ਮਾਰਿਆ। ਜੱਗੇ ਜੜਦੇ ਸਾਥੀ ਬੇਨਤੀ ਹੈ, ਐਉਂ ਕਹਿ ਰਹੇ ਨੇ,
ਸ਼ਾਂਤੀ ਦੇ ਪੁੰਜ ਅਰਜਨ ਗੁਰ ਨੂੰ, ਸ਼ਾਂਤੀ ਦੇ ਪੁੰਜ ਅਰਜਨ ਗੁਰ ਨੂੰ, ਤੱਤੀ ਲੋ ਬਿਠਾਇਆ ਈ ਓਏ ਚੰਦੂ ਪਾਪੀ, ਮੇਰੇ ਕੋਲੋਂ ਕਹਿਰ ਕੀ ਕਰਾਇਆ ਈ ਓਏ ਚੰਦੂ ਪਾਪੀ।
ਓ ਬੰਦਾ ਬੜਾ ਗਰੀਬ ਜਿਹਾ ਸਾਂ, ਮੈਂ ਤੇਰੇ ਹੱਥ ਆਇਆ, ਮੈਨੂੰ ਤਾਂ ਕੋਈ ਪਤਾ ਨਹੀਂ ਸੀ ਕਿਹੜੇ ਕੰਮ ਬੁਲਾਇਆ, ਮੈਨੂੰ ਤਾਂ ਕੋਈ ਪਤਾ ਨਹੀਂ ਸੀ ਕਿਹੜੇ ਕੰਮ ਬੁਲਾਇਆ।
ਓ ਰੇਤ ਗਰਮ ਤਾਂ ਰੋਜ਼ ਹੀ ਕਰਦਾ, ਰੇਤ ਗਰਮ ਤਾਂ ਰੋਜ਼ ਹੀ ਕਰਦਾ, ਇੰਨਾ ਕਿਉਂ ਸਤਾਇਆ ਈ ਓਏ ਚੰਦੂ ਪਾਪੀ, ਮੇਰੇ ਕੋਲੋਂ ਕਹਿਰ ਕੀ ਕਰਾਇਆ ਈ ਓਏ ਚੰਦੂ ਪਾਪੀ।
ਓ ਕਰਦਾ ਕਿਰਤ ਕਮਾਈ ਨੇਕ ਮੈਂ, ਪਾਲਣ ਲਈ ਨਿਆਣੇ, ਸ਼ੁਕਰ ਕਰਾਂ ਉਸ ਮਾਲਕ ਦਾ ਹੀ ਪੁੰਨ ਪੱਠੀ ਵਿੱਚ ਦਾਣੇ, ਸ਼ੁਕਰ ਕਰਾਂ ਉਸ ਮਾਲਕ ਦਾ ਹੀ ਪੁੰਨ ਪੱਠੀ ਵਿੱਚ ਦਾਣੇ।
ਓ ਦਾਣਿਆਂ ਵਾਂਗ ਹੀ ਤੂੰ ਸੀ ਚੰਦੂ, ਦਾਣਿਆਂ ਵਾਂਗ ਹੀ ਤੂੰ ਸੀ ਚੰਦੂ, ਗੁਰ ਨੂੰ ਸੇਕ ਲਵਾਇਆ ਈ ਓਏ ਚੰਦੂ ਪਾਪੀ, ਮੇਰੇ ਕੋਲੋਂ ਕਹਿਰ ਕੀ ਕਰਾਇਆ ਈ ਓਏ ਚੰਦੂ ਪਾਪੀ।
ਓ ਅੱਤ ਦੀ ਗਰਮੀ ਜੇਠ ਮਹੀਨਾ, ਅੱਤ ਦੀ ਗਰਮੀ ਜੇਠ ਮਹੀਨਾ, ਲੂ ਵੀ ਪਿੰਡਾ ਸਾਰੇ ਤੇਰੇ ਡਰ ਦੇ ਕਾਰਨ, ਮੈਨੂੰ ਕਰਨੇ ਪਏ ਕੰਮ ਮਾੜੇ, ਤੇਰੇ ਡਰ ਦੇ ਕਾਰਨ ਮੈਨੂੰ ਕਰਨੇ ਪਏ ਕੰਮ ਮਾੜੇ।
ਓ ਜਿਸ ਗੁਰੂ ਨੂੰ ਸਜਦਾ ਕਰਦਾ, ਜਿਸ ਗੁਰੂ ਨੂੰ ਸਜਦਾ ਕਰਦਾ, ਉਸੇ ਨੂੰ ਤੜਫਾਇਆ ਈ ਓਏ ਚੰਦੂ ਪਾਪੀ, ਮੇਰੇ ਕੋਲੋਂ ਕਹਿਰ ਕੀ ਕਰਾਇਆ ਈ ਓਏ ਚੰਦੂ ਪਾਪੀ।
ਸਾਕ ਲਿਆ ਨੀ ਤੇਰੀ ਧੀ ਦਾ, ਨਹੀਂ ਸੰਜੋਗ ਇਹ ਹੋਣਾ, ਹੁਣ ਤੂੰ ਮਿਲ ਲਾ ਉਸ ਗੁਰੂ ਨੂੰ, ਬਣਿਆ ਨਹੀਂ ਪਰਾਉਣਾ, ਹੁਣ ਤੂੰ ਮਿਲ ਲਾ ਉਸ ਗੁਰੂ ਨੂੰ, ਬਣਿਆ ਨਹੀਂ ਪਰਾਉਣਾ।
ਓ ਤੇਰੇ ਕੀਤੇ ਕਰਮਾਂ ਦਾ ਉਸ, ਤੇਰੇ ਕੀਤੇ ਕਰਮਾਂ ਦਾ ਉਸ, ਤੈਨੂੰ ਫਲ ਭੁਗਤਾਇਆ ਈ ਓਏ ਚੰਦੂ ਪਾਪੀ, ਮੇਰੇ ਕੋਲੋਂ ਕਹਿਰ ਕੀ ਕਰਾਇਆ ਈ ਓਏ ਚੰਦੂ ਪਾਪੀ।
ਕੋਈ ਵੀ ਉਸ ਦਾ ਦੋਸ਼ ਨਹੀਂ ਸੀ, ਦਿੱਤੀਆਂ ਕਿਉਂ ਸਜਾਵਾਂ, ਕੋਈ ਵੀ ਉਸ ਦਾ ਦੋਸ਼ ਨਹੀਂ ਸੀ, ਦਿੱਤੀਆਂ ਕਿਉਂ ਸਜਾਵਾਂ, ਮੇਰੇ ਕੋਲ ਤਾਂ ਹਿੰਮਤ ਨਹੀਂ ਸੀ ਕਿ ਤੈਨੂੰ ਸਮਝਾਵਾਂ, ਮੇਰੇ ਕੋਲ ਤਾਂ ਹਿੰਮਤ ਨਹੀਂ ਸੀ ਕਿ ਤੈਨੂੰ ਸਮਝਾਵਾਂ।
ਓ ਰੱਬ ਦਾ ਰੂਪ ਹੀ ਮਾਰਨ ਲਈ ਫਿਰ, ਰੱਬ ਦਾ ਰੂਪ ਹੀ ਮਾਰਨ ਲਈ ਫਿਰ, ਤੈਨੂੰ ਤਰਸਨ ਆਇਆ ਈ ਓਏ ਚੰਦੂ ਪਾਪੀ, ਮੇਰੇ ਕੋਲ ਕਹਿਰ ਕੀ ਕਰਾਇਆ ਈ ਓਏ ਚੰਦੂ ਪਾਪੀ।
ਜਿਸ ਦੀ ਕਰਨੀ ਸੇਵਾ ਸੀ ਮੈਂ, ਉਸੇ ਨੂੰ ਦੁੱਖ ਦੇਵਾਂ, ਕਿੱਦਾਂ ਹੁਣ ਬਖਸ਼ਾਵਾਂ ਪੁੱਲਾ ਮਨ ਦਾ ਲਹੇ ਥਕੇਵਾਂ, ਕਿੱਦਾਂ ਹੁਣ ਬਖਸ਼ਾਵਾਂ ਪੁੱਲਾ ਮਨ ਦਾ ਲਹੇ ਥਕੇਵਾਂ।
ਓ ਦੁਖੀਆਂ ਦੇ ਉਸ ਹਾਮੀ ਨੂੰ ਕਿਉਂ, ਦੁਖੀਆਂ ਦੇ ਉਸ ਹਾਮੀ ਨੂੰ ਕਿਉਂ, ਇੰਨਾ ਦੁੱਖ ਪਹੁੰਚਾਇਆ ਈ ਓਏ ਚੰਦੂ ਪਾਪੀ, ਮੇਰੇ ਕੋਲ ਕਹਿਰ ਕੀ ਕਰਾਇਆ ਈ ਓਏ ਚੰਦੂ ਪਾਪੀ।
ਉਹ ਇਹ ਕਹਿ ਕੇ ਪੜਪੁੰਜੇ ਨੇ ਸੀ ਕੜਛੇ ਦੀ ਸੱਟ ਮਾਰੀ, ਚੰਦੂ ਚੰਦਰੇ पापी दी रूह लागी फेरी उडारी चंदू चंदरे पापी दी रूह लागी फेरी उडारी
ओ जग्गे अट सतनाम खरे ने जग्गे अट सतनाम खरे ने बदला फेर चुकाया ओए चंदू पापी मेरे कोल कैर की कराया ओए चंदू पापी
मंदे कमी नानका जद कद मंदा होए सह श्री गुरु हरगोबिंद पातशाह जी ने अपने पिता श्री गुरु अर्जन देव जी दे शहादत दा बदला लिया तां उस वक्त गुरदित्ते पड़पूंजे ने जो के चंदू दे नक विच नकेल पा के उस नूं बाजारां विच फेरिया जा रहा से तां इस ने इस दे सिर उत्ते कड़छा मारिया चंदू चंद्रे दा अंत करके इस नूं नरकां नूं भेज दिता। तो इस तरह इस इतिहास तों सिख्या मिलदी है कि जेकर गुरु जी ने सानू यह जीवन बख्शा है अकाल पुरख वालों मिली हुई इस दात नूं चंगे पासे वाल लाउणा चाहीदा है। चंदू चंद्रे नूं अज भी सारा जहान लानता पाउंदा है। हमेशा इंसान नूं नेकी दे काम करने चाहीदे हन क्योंकि जो इंसान दा जीवन है एक पानी दा बुलबुला है यह हुण है कड़िक नूं ना होवे इसका किसे नूं की पता है। इस करके सह श्री गुरु नानक देव जी ने आख्या है कि हम आदमी हैं एकदमी मोहलत मोत ना जाना नानक बिनवै तिसे सरेवो जाके जी पुराना क्योंकि कड़ी का कोई विश्वास नहीं है। इस करके जेकर इंसान तू दुनिया के उत्ते आया है तो कोई चंगा काम कर ये जो कारा कोठियां मोटर बंगले सब जो तेरे कोल हन ये आखर नू तेरे किसे भी काम नहीं आने केवल चंगियाईयां बुरियाईयां वाचे धर्म दूर करमी आपो अपनी के नेड़े के दूर चंगे और माड़े कर्म तेरे नाल जाणगे दरगाह दे विच चंगे कर्म तेरे सहाई होणगे और कोई भी तेनू नहीं आखेगा रेरे दरगे कहे ना को आओ बैठ आदर सुभ देव इस प्रथाए जगे जड़दे साथी बेनती करन बड़े प्यार नाल इन्हां लैणा नू हे एवं सरवण करो।
मालिक जवी जां दे होण लग पे कड कागज कलम दुवाता शान गुमान लबास निवेक दे ना रब पुछदा जता साडे त्रैमण देही दा की तोना एक तोले टुकड़ा दिल दा देही तोते रब नहीं मिलदा दिल तोते रब मिलदा
नाम जप दो घड़िया जिंद चार दिन जग ते परौनी नाम जप दो घड़िया
ओ मैल छड बड़े रंगले होना एक दिन मड़िया चवासा
ओ पानी दया बुल एक पल भी नी तेरा परवासा
ओ शेरी उत्ते काल कूकदा हो ओ शेरी उत्ते काल कूकदा लेखा मंगने नू फाही गल पौनी
नाम जप दो खड़िया जिंद चार देन जग ते परौनी नाम जप दो
ओ चाली गंज कारू जोड़ ले खड़ सकिया ना एक भी दीवानी
जो कबूर वांगरा सोना हुसन ते जो बहाना जवानी
ओ पिया नाल खड़ी प्रेम दी हाय हो पिया नाल खड़ी प्रेम दी बीत गई नी परत मुड़े आउनी
नाम जप दो खड़िया जिंद चार देन हाए जिंद चार देन जग ते परौनी नाम जप दो
ਵਿੱਚ ਵਿਕਿਆ
ਉਹ ਮੁੱਲ ਪਿਆ ਅੱਟੀ ਸੂਤਲੀ ਜਿਹਨੂੰ ਹੀਰਿਆਂ ਦੇ ਤੁਲ ਉੱਤੇ ਮਿੱਥਿਆ
ਘੇਰ ਲੈਣੀ ਡਾਕੂਆਂ ਨੇ ਘੇਰ ਲੈਣੀ ਡਾਕੂਆਂ ਨੇ ਜਿੰਦ ਔਖੀ ਵੇ ਸਾਕਾਂ ਨੀ ਛਡਾਉਣੀ
ਨਾਮ ਜਪ ਦੋ ਘੜੀਆਂ ਜਿੰਦ ਚਾਰ ਦੇਣ ਜੱਗ ਤੇ ਪਰਾਉਣੀ ਨਾਮ ਜਪ ਦੋ ਘੜੀਆਂ
ਓ ਮੇਰੀ ਮੇਰੀ ਛੱਡ ਕਰਨਾ ਨੀਵਾਂ ਵਾਂਗ ਗੁਰਸੇਵ ਕਾਵੇ ਹੋ ਜਾ
ਝੂਠੇ ਵਾਲੀ ਸਵਾ ਛੱਡ ਕੇ ਨਾਲ ਸੱਚਿਆਂ ਦੇ ਡਟ ਕੇ ਖਲੋ ਜਾ
ਖੁੱਲਾ ਨਹੀਂ ਰਹਿਣਾ ਖਿੜਿਆ ਹੋ ਫੁੱਲਾ ਨਹੀਂ ਰਹਿਣਾ ਖਿੜਿਆ ਕਾਲ ਬਲੀ ਕੋਲ ਤੌਣ ਤੈ ਪਨਾਉਣੀ
ਨਾਮ ਜਪ ਦੋ ਖੜੀਆ ਜਿੰਦ ਚਾਰ ਦੇਣ ਜੱਗ ਤੇ ਪਰਾਉਣੀ ਨਾਮ ਜਪ ਦੋ ਖੜੀਆ
ਪਸ਼ੂਆਂ ਦੇ ਹੱਡ ਇੱਕ ਦੇ ਮਾਸ ਨਹੀਂ ਕਿਸੇ ਕੰਮ ਆਉਣਾ
ਹੀਰੇ ਜੈਸਾ ਜਨਮ ਮਿਲਿਆ ਨਾਮ ਜਪ ਲੈ ਜੇ ਸਫਲ ਬਣਾਉਣਾ
ਈਦ ਵਾਲੇ ਬੱਕਰੇ ਨੇ ਹੋ ਈਦ ਵਾਲੇ ਬੱਕਰੇ ਨੇ ਖੈਰ ਕੰਨਿਆ ਕੁਦਰਾ ਦੀ ਮਨਾਉਣੀ
ਨਾਮ ਜਪ ਦੋ ਕਰੀਆ ਜਿੰਦ ਚਾਰ ਦੇਣ ਹਾਏ ਜਿੰਦ ਚਾਰ ਦੇਣ ਜੱਗ ਤੇ ਪਰਾਉਣੀ ਨਾਮ ਜਪ ਦੋ ਕਰੀਆ
ਓ ਕਿੱਥੇ ਗਏ ਤੇਰੇ ਨਾਲ ਦੇ ਜਿੰਨਾ ਨਾਲ ਸੈ ਤੂੰ ਜੱਗ ਉੱਤੇ ਆਇਆ ਇੱਕ ਦਿਨ ਮਕਾਣਾ ਆਉਣੀਆਂ ਹਾਏ ਹੋ ਇੱਕ ਦਿਨ ਮਕਾਣਾ ਆਉਣੀਆਂ ਅੱਜ ਦਿੰਦਾ ਫਿਰੇ ਕਿਸੇ ਦੀ ਸੁਣਾਉਣੀ
ਨਾਮ ਜਪ ਦੋ ਕਰੀਆ ਜਿੰਦ ਚਾਰ ਦੇਣ ਜੱਗ ਤੇ ਪਰਾਉਣੀ ਨਾਮ ਜਪ ਦੋ ਕਰੀਆ
ਸਈਆਂ ਨਾਲੋਂ ਛੱਡਣਾ ਪੈਣਾ
ਓ ਬੇੜੀ ਵਿੱਚ ਨਾਲ ਪੂਰਦੇ ਮਿਸ ਜੋੜ ਜੋੜ ਕੇ ਨਹੀਂ ਬੈਣਾ
ਓ ਲੰਘ ਗਿਆ ਇੱਕ ਵਾਰ ਜੋ ਹੋਏ ਓ ਲੰਘ ਗਿਆ ਇੱਕ ਵਾਰ ਜੋ ਜਲ ਉਸ ਮੋੜ ਫੇਰੀ ਨਹੀਂ ਪਾਉਣੀ
ਨਾਮ ਜਪ ਦੋ ਕਰੀਆ ਜਿੰਦ ਚਾਰ ਦੇਣ ਜੱਗ ਤੇ ਪਰਾਉਣੀ ਨਾਮ ਜਪ ਦੋ ਕਰੀਆ
ਓ ਜੋਲੇ ਵਾਲੀ ਭਗਤ ਰੱਬ ਦੇ ਸਭ ਸੀਸ ਕਾਲੀ ਅੱਗੇ ਨੇ ਨਵਾਗੇ
ਜੱਗਾ ਜੱਟ ਗੜ ਗੱਜ ਵੀ ਆ ਕੇ ਦੁਨੀਆ ਤੇ ਕਲਾਮਾ ਚਲਾਗੇ
ਪਾਰ ਸਾਨੀ ਨਿੱਤ ਗਾਵਣਾ ਹੋ ਪਾਰ ਸਾਨੀ ਨਿੱਤ ਗਾਵਣਾ ਸਤ ਖੈਰਿਆ ਉਡਾਰੀ ਪੈਣੀ ਲਾਉਣੀ
ਨਾਮ ਜਪ ਦੋ ਖਰੀਆ ਜਿੰਦ ਚਾਰ ਦੇਣ ਜੱਗ ਤੇ ਪਰਾਉਣੀ ਨਾਮ ਜਪ ਦੋ
ਜੈਸੇ ਰਹਿਣ ਪ੍ਰਾਹੁਣੇ ਉਸ ਚਲਸੇ ਪ੍ਰਭਾਤ ਕਿਆ ਤੂੰ ਰੱਤਾ ਗ੍ਰਿਸਿਓ ਸਭ ਫੁੱਲਾਂ ਕੀ ਬਗਾਤ ਪ੍ਰਾਣੀ ਕਿਤੇ ਐਸਾ ਨਾ ਹੋਵੇ ਰਾਤ ਗਵਾਈ ਸੋਏ ਕੇ ਦਿਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਸੋ ਇਹਨਾਂ ਕੁਛ ਕਹਿੰਦੇ ਹੋਏ ਖਿਮਾ ਦੇ ਜਾਚਕਾਂ ਕਦੀ ਯਾਦ ਕਰਨਾ ਹੋਵੇ ਤਾਂ ਜੱਗਾ ਜੱਟ ਖਾਸ਼ਾ ਪਤੀ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਬਖਸ਼ੀ ਕਰੋ ਗੱਜ ਕੇ ਫਤਿਹ ਬੁਲਾਓ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।